भाई प्रभात बिलोक कै लश्कर अत पा बृंद कुतप पैद अनवर अपर लख कै बली बिलंद।
वाहिगुरु जी का खालसा, वाहिगुरु जी की फतेह। परम सत्कार योग, सन्मान योग, गुरु का खास रूप, गुरु खालसा, साध संगत जी, वड्डे भाग हन दीन दुनिया दे मालक सतगुरु श्री गुरु ग्रंथ साहिब सचे पातशाह दे पवित्र पावन चरण कमलां अंदर संध्या वेले दे सजे हुए दीवाना च हाजरियां भर के कत्र होके गरीब नवाज पातशाह दा पावन पवित्र इतिहास मेरी पीरी दे मालक सतगुरु श्री गुरु हरगोबिंद साहिब जी दी जीवन कथा बहुत ही अदब सत्कार श्रद्धा भावना सहित सरवण कर रहे। धन धन श्री गुरु हरगोबिंद साहिब सचे पातशाह जी महाराज, श्री करतारपुर साहिब दी धरती ते जंग लड़ रहे ने। ਇਹ ਬੜਾ ਵੱਡਾ ਜੰਗ ਹੈ। ਕਾਲੇ ਖਾਂ ਦੀ ਅਗਵਾਈ ਵਿੱਚ 75,000 ਤੋਂ ਵੀ ਵੱਧ ਫੌਜ ਹਮਲਾ ਕਰਕੇ ਸ੍ਰੀ ਕਰਤਾਰਪੁਰ ਸਾਹਿਬ 'ਤੇ ਆਈ ਹੈ। ਇਹਨਾਂ ਸੋਚਿਆ ਸੀ ਕਿ ਸਤਿਗੁਰੂ ਅਤੇ ਸਤਿਗੁਰਾਂ ਦੇ ਸੂਰਮੇ ਸੁੱਤੇ ਪਏ ਹੋਣਗੇ, ਰਾਤ ਦਾ ਸਮਾਂ ਅਤੇ ਸੁੱਤੇ ਪਿਆਂ ਨੂੰ ਹੀ ਜਾ ਕੇ ਧਰ ਦਬੋਚਾਂਗੇ। ਪਰ ਅੱਗੋਂ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਤਿਆਰ ਬਰ ਤਿਆਰ ਸਨ। ਜਦੋਂ ਤੁਰਕਾਂ ਦੀ ਫੌਜ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਢੁਕੀ ਤੇ ਰਾਤ ਦੇ ਸਮੇਂ ਬੜਾ ਵੱਡਾ ਗਹਿ ਗੱਚ ਜੰਗ ਹੋਇਆ, ਬੜਾ ਭਿਆਨਕ ਜੰਗ ਹੋਇਆ। ਇਹੋ ਜਿਹੀ ਕੜਾ ਕੜੀ ਹੋਈ ਕਿ ਰਾਤ ਹਨੇਰੀ ਹੈ ਤੇ ਇੱਕਦਮ ਵਿਕਰਾਲ ਰੂਪ ਬਣ ਗਿਆ। ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਰਹੀ ਹੈ। ਉੱਡਦੀ ਹੋਈ ਮਿੱਟੀ ਸੂਰਮਿਆਂ ਦੀਆਂ ਅੱਖਾਂ, ਨਾਸਕਾਂ ਤੇ ਕੰਨਾਂ 'ਚ ਪੈ ਰਹੀ ਹੈ ਔਰ ਕੁਝ ਸੁੱਝ ਨਹੀਂ ਰਿਹਾ, ਕੁਝ ਨਜ਼ਰ ਨਹੀਂ ਆ ਰਿਹਾ ਕਿਉਂਕਿ ਹਨੇਰਾ ਹੈ। ਪਰ ਬੜਾ ਵੱਡਾ ਜੰਗ ਹੋ ਰਿਹਾ ਕਿਉਂਕਿ ਇੱਧਰ ਸਤਿਗੁਰਾਂ ਦੇ ਸੂਰਮੇ ਗੋਲੀਆਂ ਚਲਾ ਰਹੇ ਨੇ, ਤੀਰ ਚਲਾ ਰਹੇ ਨੇ। ਸਤਿਗੁਰਾਂ ਦੇ ਸੂਰਮਿਆਂ ਬਹਾਦਰਾਂ ਵੱਲੋਂ ਚਲਾਏ ਹੋਏ ਤੀਰ ਤੇ ਗੋਲੀਆਂ ਅਨੇਕਾਂ ਤੁਰਕਾਂ ਦੀਆਂ ਛਾਤੀਆਂ ਵਿੰਧ ਰਹੇ ਨੇ। ਹਜ਼ਾਰਾਂ ਦੀ ਗਿਣਤੀ 'ਚ ਤੁਰਕ ਜੰਗ ਦੇ ਮੈਦਾਨ 'ਚ ਮਾਰੇ ਗਏ। ਗੋਲੀਆਂ ਉਹ ਵੀ ਚਲਾਉਂਦੇ ਨੇ ਪਰ ਉਹਨਾਂ ਦੀਆਂ ਚਲਾਈਆਂ ਹੋਈਆਂ ਗੋਲੀਆਂ ਸਤਿਗੁਰਾਂ ਦੇ ਸੂਰਮਿਆਂ ਤੱਕ ਨਹੀਂ ਪਹੁੰਚਦੀਆਂ। ਕਾਰਨ ਹੈ ਉਹਨਾਂ ਨੂੰ ਦੂਰੋਂ ਕੁਝ ਨਜ਼ਰ ਨਹੀਂ ਆ ਰਿਹਾ ਔਰ ਉਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਧਰੋਂ ਸੂਰਮੇ ਗੋਲੀ ਚਲਾਉਂਦੇ ਨੇ, ਭਾਵੇਂ ਨਿਸ਼ਾਨਾ ਬੰਨੇ ਬਿਨਾਂ ਹੀ ਚਲਾਉਂਦੇ ਨੇ, ਅੰਦਾਜ਼ੇ ਨਾਲ ਚਲਾਉਂਦੇ ਨੇ, ਫਿਰ ਵੀ ਉਹ ਗੋਲੀ ਕਿਸੇ ਨਾ ਕਿਸੇ ਤੁਰਕ ਨੂੰ ਜਾ ਕੇ ਵੱਜਦੀ ਹੈ, ਕੋਈ ਨਾ ਕੋਈ ਤੁਰਕ ਜ਼ਰੂਰ ਮਾਰਿਆ ਜਾਂਦਾ। ਇਸ ਪ੍ਰਕਾਰ ਨਾਲ ਬੜਾ ਵੱਡਾ ਗਹਿ ਗੱਚ ਜੰਗ ਹੋਇਆ। ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਜੰਗ ਦੇ ਮੈਦਾਨ 'ਚ ਲੜ ਰਹੇ ਨੇ। ਮਹਾਨ ਸੂਰਮਾ ਸਤਿਗੁਰਾਂ ਦਾ ਭਾਈ ਲੱਖੂ 500 ਸਿੱਖਾਂ ਦਾ ਜਥਾ ਲੈ ਕੇ ਮੂਹਰੇ ਹੋ ਕੇ ਲੜ ਰਿਹਾ ਹੈ। ਭਾਈ ਲੱਖੂ ਦੀ ਮਦਦ ਵਿੱਚ ਭਾਈ ਮੇਹਰ ਚੰਦ ਜੀ ਇਹ ਵੀ ਨਾਲ ਹੋ ਕੇ ਅੱਗੇ ਵੱਧ ਕੇ ਲੜ ਰਹੇ ਨੇ। 400 ਸਿੱਖਾਂ ਦਾ ਜਥਾ ਇਹਨਾਂ ਦੇ ਨਾਲ ਹੈ। ਇਹ ਵੀ ਬੜੇ ਬਹਾਦਰੀ ਨਾਲ ਭਾਈ ਅਮੀਆਂ ਜੀ ਔਰ ਭਾਈ ਮੇਹਰ ਚੰਦ ਜੀ ਇਹ ਵੀ ਜਰਨੈਲ ਬੜੀ ਬਹਾਦਰੀ ਨਾਲ ਦਲੇਰੀ ਨਾਲ ਲੜ ਰਹੇ ਨੇ। ਰਾਤ ਦਾ ਜੰਗ ਹੋ ਕੇ ਹਟਿਆ, ਲੜਦਿਆਂ ਲੜਦਿਆਂ ਰਾਤ ਨੂੰ, ਕਿਉਂਕਿ ਅੰਮ੍ਰਿਤ ਵੇਲੇ ਜੰਗ ਸ਼ੁਰੂ ਹੋਇਆ, ਤੇ ਲੜਦਿਆਂ ਲੜਦਿਆਂ ਦਿਨ ਚੜ ਗਿਆ। ਹੁਣ ਦਿਨ ਚੜੇ ਦਾ ਜਿਹੜਾ ਜੰਗ ਹੈ ਉਹਦਾ ਵਰਣਨ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਆਓ ਮਨ ਬਿਰਤੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਈ ਪ੍ਰਭਾਤ ਬਿਲੋਕ ਕੈ ਲਸ਼ਕਰ ਹੱਥ ਪਾ ਬ੍ਰਿੰਦ।
ਖਾਲਸਾ ਜੀ, ਜਦੋਂ ਪ੍ਰਭਾਤ ਵੇਲਾ ਹੋਇਆ, ਯਾਨੀ ਕਿ ਦਿਨ ਚੜ ਗਿਆ, ਰਾਤ ਬੀਤ ਗਈ ਤੇ ਦਿਨ ਚੜਿਆ ਤੇ ਥੋੜਾ ਜਿਹਾ ਵਾਤਾਵਰਨ ਸਾਫ਼ ਹੋਇਆ ਤੇ ਆਮੋ ਸਾਹਮਣੇ ਕੁਝ ਨਜ਼ਰ ਆਉਣ ਲੱਗਾ, ਜੰਗ ਦਾ ਮੈਦਾਨ ਦਿਸਣ ਲੱਗਾ ਤੇ ਜੰਗ ਦੇ ਮੈਦਾਨ ਚ ਖਿੰਡੀਆਂ ਹੋਈਆਂ ਲਾਸ਼ਾਂ ਤੇ ਲੋਥਾਂ ਦੇ ਅੰਬਾਰ ਦਿਸਣ ਲੱਗੇ ਤੇ ਕਾਲੇ ਖਾਂ ਨੇ, ਜੋ ਉਸ ਵੇਲੇ ਇਸ ਸਾਰੀ ਫੌਜ ਦਾ ਜਰਨੈਲ ਹੈ, ਸਿਪਹਿ ਸਲਾਰ ਹੈ, ਇਹਨੇ ਸਾਰੇ ਜੰਗ ਦੇ ਮੈਦਾਨ ਨੂੰ ਵੇਖਿਆ ਕਿ ਇਹਦੇ ਬਹੁਤ ਸਾਰੇ ਸੂਰਮੇ ਸੈਂਕੜਿਆਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਹਨ।
ਕੁਤਬ ਪੈਦ ਅਨਵਰ ਅਪਰ ਲੱਖ ਕੈ ਬਲੀ ਬਿਲੰਦ।
ਕਾਲੇ ਖਾਂ ਨੇ ਵੇਖਿਆ ਕਿ ਇਹਦੇ ਜਰਨੈਲ ਖੜੇ ਨੇ, ਕੁਤਬ ਖਾਂ ਖੜਿਆ ਸੂਬਾ ਜਲੰਧਰ, ਪੈਂਦੇ ਖਾਂ ਖੜਿਆ, ਖੋਜੇ ਅਨਵਰ ਖਾਂ ਖੜਿਆ, ਉਹਨਾਂ ਨੂੰ ਬਲੀ ਵਿਸਾਲ ਜਾਣ ਕੇ ਕਾਲੇ ਖਾਂ ਨੇ ਵੇਖਿਆ ਔਰ ਉਹਨਾਂ ਵੱਲ ਵੇਖ ਕੇ ਬੜੇ ਗੁੱਸੇ ਦੇ ਨਾਲ ਬੋਲਿਆ, ਕਹਿਣ ਲੱਗਾ,
ਰਸਾਵਲ ਛੰਦ ਰਿਸਿਓ ਕਾਨ ਖਾਲਾ ਇਨੋ ਤਾਤ ਕਾਲਾ।
ਉਸ ਵੇਲੇ ਬੜੇ ਗੁੱਸੇ ਵਿਚ ਆਇਆ ਕਾਲੇ ਖਾਂ ਤੇ ਗੁੱਸੇ ਵਿਚ ਆ ਕਰਕੇ ਉਹਨੇ ਇਹਨਾਂ ਵੱਲ ਵੇਖਿਆ ਤੇ ਵੇਖ ਕੇ ਕਹਿਣ ਲੱਗਾ,
ਕਯੋ ਕੋ ਪਸੰਗਾ ਨਾ ਕੋ ਟੰਗ ਓ ਤੰਗਾ।
ਉਸ ਵਿਚ ਆ ਕੇ ਜਦੋਂ ਕਾਲੇ ਖਾਂ ਦੇ ਹਜ਼ਾਰਾਂ ਸੂਰਮੇ ਜੰਗ ਦੇ ਮੈਦਾਨ ਚ ਮਾਰੇ ਗਏ ਤੇ ਦਿਨ ਚੜਿਆ, ਉਹਨੂੰ ਫੇਰ ਹੀ ਨਜ਼ਰ ਆਇਆ, ਹਨੇਰੇ ਚ ਤਾਂ ਪਹਿਲਾਂ ਕੁਝ ਦਿਸਦਾ ਨਹੀਂ ਸੀ, ਤੇ ਵੇਖ ਕੇ ਆਪਣੀਆਂ ਮਰੀਆਂ ਫੌਜਾਂ ਦੀ ਦਸ਼ਾ ਵੇਖ ਕੇ, ਹਾਲਤ ਵੇਖ ਕੇ ਬੜੇ ਗੁੱਸੇ ਵਿਚ ਆ ਕੇ ਪੈਂਦੇ ਖਾਂ ਨੂੰ ਔਰ ਅਨਵਰ ਖਾਂ ਨੂੰ, ਕੁਤਬ ਖਾਂ ਨੂੰ ਵੰਗਾਰ ਕੇ ਬੋਲਿਆ, ਗੁੱਸੇ ਚ ਕਹਿਣ ਲੱਗਾ ਵੀ ਅੱਗੇ ਕੋਈ ਵੱਡਾ ਕੋਟ ਨਹੀਂ ਹੈ, ਅੱਗੇ ਕੋਈ ਬਹੁਤ ਵੱਡਾ ਕਿਲਾ ਨਹੀਂ ਹੈ ਗੁਰੂ ਦੇ ਕੋਲ।
ਨਹੀਂ ਦੀ ਖਾਈ ਲਾਰੇ ਦੂਰ ਆਈ,
ਨਾ ਹੀ ਉਹਨਾਂ ਦੇ ਕਿਲੇ ਦੇ ਆਲੇ ਦੁਆਲੇ ਕੋਈ ਵੱਡੀ ਸਾਰੀ ਖਾਈ ਹੈ ਕਿ ਜਿਹੜੀ ਖਾਈ ਦੇ ਨਾਲ ਆਪਣਾ ਨੁਕਸਾਨ ਹੁੰਦਾ ਹੋਵੇ, ਸਗੋਂ ਉਹ ਬਾਹਰ ਆ ਕਰਕੇ, ਦੂਰੋਂ ਆ ਕਰਕੇ ਸਾਡੇ ਨਾਲ ਲੜ ਰਹੇ ਹਨ।
ਮਾਰੇ ਵੀਰ ਆਦੇ ਨਹੀਂ ਸ਼ਤਰੂ ਸਾਦੇ,
ਸਾਡੇ ਅੱਧੇ ਸੂਰਮੇ ਤਾਂ ਮਾਰੇ ਵੀ ਜਾ ਚੁੱਕੇ ਨੇ ਜੰਗ ਦੇ ਮੈਦਾਨ ਚ, ਅੱਧੀ ਫੌਜ ਤਾਂ ਉਹਨਾਂ ਨੇ ਨਿਬੇੜ ਵੀ ਛੱਡੀ ਹੈ, ਜਿਹੜੀ ਫੌਜ ਤੇ ਸਾਨੂੰ ਬੜਾ ਮਾਣ ਸੀ ਕਿ ਏਡੀ ਵੱਡੀ ਫੌਜ, ਏਡਾ ਵੱਡਾ ਲਸ਼ਕਰ ਸਾਡਾ ਆਇਆ, ਉਹਦੇ ਵਿੱਚੋਂ ਅੱਧੀ ਫੌਜ ਤਾਂ ਉਹਨਾਂ ਨੇ ਮਾਰ ਵੀ ਛੱਡੀ ਹੈ, ਪਰ ਹਾਲੇ ਤੱਕ ਸਾਡੇ ਕੋਲੋਂ ਸਾਡਾ ਦੁਸ਼ਮਣ ਨਹੀਂ ਸਾਧਿਆ ਗਿਆ, ਸਾਡੇ ਦੁਸ਼ਮਣ ਤੇ ਹਾਲੇ ਤੱਕ ਅਸੀਂ ਫਤਿਹ ਨਹੀਂ ਪਾ ਸਕੇ।
ਕਹਾਂ ਬਾਤ ਹੋਈ ਕਰਿਓ ਕਿਉਂ ਨਾ ਟੋਈ।
ਕੀ ਗੱਲ ਹੋ ਗਈ ਹੈ ਪੈਂਦੇ ਖਾਂ, ਕੁਤਬ ਖਾਨ, ਤੁਸੀਂ ਪਿੱਛੇ ਖਲੋਤੇ ਕੀ ਕਰਦੇ ਹੋ, ਕਿਉਂ ਨਹੀਂ ਅੱਗੇ ਵੱਧ ਕੇ ਹੁਣ ਜੰਗ ਲੜਦੇ, ਕਿਉਂ ਅੱਗੇ ਹੋ ਕੇ ਨਹੀਂ ਲੜਾਈ ਕਰਦੇ।
ਪਰੇ ਬ੍ਰਿੰਦ ਹੇਲਾ ਰਿਪੂਰੇ ਲਪੇਲਾ।
ਉਹ ਵੇਖੋ ਉਧਰ ਦੁਸ਼ਮਣਾਂ ਦਾ ਦਲ ਕਿਵੇਂ ਹੱਲਾ ਕਰ ਕਰਕੇ ਆ ਰਿਹਾ ਹੈ ਔਰ ਸਾਡੇ ਸੂਰਮਿਆਂ ਨੂੰ ਰੇਲ ਪੇਲ ਕਰਕੇ ਧਕੇਲ ਕੇ ਅੱਗੇ ਲਿਜਾ ਰਹੇ ਨੇ।
ਜਿਤੀ ਦੇਰ ਤਾਰੋ ਤਿਤੋ ਵੈ ਬਿਗਾਰੋ।
ਤੁਸੀਂ ਹੁਣ ਖਲੋ ਕੇ ਜੰਗ ਦਾ ਤਮਾਸ਼ਾ ਨਾ ਵੇਖੋ, ਆਪ ਅੱਗੇ ਹੋ ਕੇ ਲੜੋ, ਕਿਉਂਕਿ ਹੁਣ ਜਿੰਨੀ ਜ਼ਿਆਦਾ ਤੁਸੀਂ ਦੇਰ ਕਰੋਗੇ ਓਨਾ ਹੀ ਸਾਡਾ ਵਿਗਾੜ ਹੋਵੇਗਾ, ਓਨਾ ਹੀ ਸਾਡਾ ਵੱਡਾ ਭਾਰੀ ਨੁਕਸਾਨ ਹੋਵੇਗਾ।
ਚਾਹੂ ਔਰ ਘੇਰਾ ਕਰੋ ਇੱਕ ਬੇਰਾ।
ਚਾਰੇ ਪਾਸਿਓਂ ਘੇਰਾ ਪਾ ਲਓ ਕਰਤਾਰਪੁਰ ਨਗਰ ਦੇ ਔਰ ਚਾਰੇ ਪਾਸਿਓਂ ਘੇਰਾ ਪਾ ਕੇ ਇੱਕੋ ਵਾਰੀ ਹਮਲਾ ਕਰ ਦਿਓ, ਇੱਕੋ ਵਾਰੀ ਹੱਲਾ ਬੋਲ ਕਰਕੇ ਇੱਕੋ ਵਾਰੀ ਇਹਨਾਂ ਨੂੰ ਮਾਰ ਮੁਕਾਓ।
ਦੋਹਰਾ ਕੁਤਬ ਖਾਨ ਪੂਰਬ ਦਿਸ਼ਾ ਦਸ ਹਜ਼ਾਰ ਲੈ ਸੈਨ।
ਕਾਲੇ ਖਾਂ ਨੇ ਹੁਣ ਫੌਜ ਦੀ ਵੰਡ ਕੀਤੀ ਹੈ ਕਿ ਨਗਰ ਦੀਆਂ ਚਾਰਾਂ ਦਿਸ਼ਾਵਾਂ ਦੇ ਆਲੇ ਦੁਆਲੇ ਕਿਹੜੇ ਕਿਹੜੇ ਜਰਨੈਲ ਨੂੰ ਭੇਜਣਾ ਹੈ। ਕਾਲੇ ਖਾਂ ਨੇ ਆਖਿਆ, ਕੁਤਬ ਖਾਨ ਜੀ, ਤੁਸੀਂ ਏਦਾਂ ਕਰੋ, ਤੁਸੀਂ ਆਪਣੇ ਨਾਲ ਆਪਣੇ 10,000 ਸਿਪਾਹੀਆਂ ਨੂੰ ਲੈ ਕੇ, ਜੋ ਨਗਰ ਦੀ ਪੂਰਬਲੀ ਬਾਹੀ ਹੈ, ਪੂਰਬ ਦਿਸ਼ਾ ਹੈ, ਉਸ ਪਾਸਿਓਂ ਚੱਲ ਕੇ ਹਮਲਾ ਕਰੋ।
ਪੁਰ ਕੇ ਸਨਮੁਖ ਹੇਲ ਕਰ ਮਾਰ ਕਰੋ ਬਿਨ ਚੈਨ।
ਕੁਤਬ ਖਾਨ ਜੀ, ਤੁਸੀਂ ਨਗਰ ਦੀ ਪੂਰਬਲੀ ਦਿਸ਼ਾ ਵਾਲੇ ਪਾਸਿਓ ਹਮਲਾ ਕਰਕੇ 10,000 ਫੌਜ ਲੈ ਕੇ ਹਮਲਾ ਕਰਕੇ ਨਗਰ ਦੇ ਕੋਲ ਆ ਕੇ ਸਨਮੁਖ ਹੋ ਕੇ ਉਹਨਾਂ ਤੇ ਹੱਲਾ ਕਰੋ ਔਰ ਉਹਨਾਂ ਨੂੰ ਬਿਨਾਂ ਚੈਨ ਕਰਕੇ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਓ।
ਅਨਵਰ ਅਰ ਅਸਮਾਨ ਖਾ ਦੱਖਣ ਦਿਸ਼ ਕੀ ਔਰ।
ਖੋਜੇ ਅਨਵਰ ਖਾਂ ਜੀ ਤੇ ਅਸਮਾਨ ਖਾਂ, ਇਹ ਅਸਮਾਨ ਖਾਂ ਪੈਂਦੇ ਖਾਂ ਦਾ ਜਵਾਈ ਸੀ। ਇਹਨੇ ਇਹਨਾਂ ਦੋਵਾਂ ਜਰਨੈਲਾਂ ਦੀ ਡਿਊਟੀ ਲਾਈ। ਖੋਜੇ ਅਨਵਰ ਖਾਂ ਤੇ ਅਸਮਾਨ ਖਾਂ ਜੀ, ਤੁਸੀਂ ਨਗਰ ਦੀ ਜਿਹੜੀ ਦੱਖਣ ਦਿਸ਼ਾ ਵਾਲੀ ਬਾਹੀ ਹੈ ਉਸ ਪਾਸਿਓ ਨਗਰ ਤੇ ਹਮਲਾ ਕਰੋ।
ਪੁਰ ਕੈ ਨਿਕਟ ਪਹੁੰਚ ਕੈ ਕਰੀਏ ਸੰਗਰ ਕੋਰ।
ਤੁਸੀਂ ਦੱਖਣ ਦਿਸ਼ਾ ਵਾਲੇ ਪਾਸਿਓ ਹਮਲਾ ਕਰੋ ਨਗਰ ਦੇ ਤੇ ਨੇੜੇ ਹੋ ਕਰਕੇ ਨਗਰ ਦੇ ਘੋਰ ਸੰਗਰ ਕਰੋ, ਘੋਰ ਭਿਆਨਕ ਜੰਗ ਕਰੋ।
ਸੋਰਠਾ 10,000 ਲਿਓ ਸੰਗ ਜਬ ਹੇਲਾ ਸਗਰੇ ਕਰੇ।
ਤੁਸੀਂ ਆਪਣੇ ਨਾਲ 10,000 ਫੌਜ ਤੁਸੀਂ ਲੈ ਕੇ ਜਾਓ, 10,000 ਫੌਜ ਤੁਸੀਂ ਆਪਣੇ ਨਾਲ ਲਿਜਾ ਕੇ ਹਮਲਾ ਕਰੋ।
ਕਰਾ ਚੋਲ ਕੇ ਜੰਗ ਲਰਤ ਲਰਤ ਪੁਰ ਮੈਂ ਬਰੈ।
ਔਰ ਕਿਰਪਾਨ ਦਾ ਜੰਗ ਲੜਦਿਆਂ ਲੜਦਿਆਂ ਤੁਸੀਂ ਨਗਰ ਦੇ ਵਿੱਚ ਧਸ ਜਾਓ। ਇੱਕ ਵਾਰੀ ਕਰਤਾਰਪੁਰ ਨਗਰ ਚ ਪ੍ਰਵੇਸ਼ ਕਰ ਗਏ ਤੇ ਫਿਰ ਤੁਸੀਂ ਨਗਰ ਦੇ ਲੋਕਾਂ ਨੂੰ ਵੱਢਣਾ ਕੱਟਣਾ ਸ਼ੁਰੂ ਕਰ ਦਿਓ।
ਮੈਂ ਪਛਮ ਦਿਸ਼ ਠਾਂਡ ਇਤ ਤੇ ਕਰੋ ਪਰਵੇਸ਼ ਕੋ।
ਮੈਂ ਨਗਰ ਦੀ ਜਿਹੜੀ ਪੱਛਮੀ ਬਾਹੀ ਹੈ ਪੱਛਮ ਦਿਸ਼ਾ ਵਾਲੇ ਪਾਸਿਓ ਮੈਂ ਹਮਲਾ ਕਰਦਾ ਹਾਂ। ਇਸ ਪਾਸੇ ਮੈਂ ਖੜਾ, ਇਸੇ ਪਾਸਿਓ ਮੈਂ ਨਗਰ ਦੇ ਵਿੱਚ ਪ੍ਰਵੇਸ਼ ਕਰਾਂਗਾ।
ਹਤੇ ਖੜਗ ਕੋ ਕਾਡ ਅਰੇ ਜੋ ਆਏ ਅਸ਼ੇਸ਼ ਕੋ।
ਜਿਹੜਾ ਵੀ ਕੋਈ ਆ ਕੇ ਸਾਡੇ ਨਾਲ ਅੜੇਗਾ ਉਹਨਾਂ ਸਾਰਿਆਂ ਨੂੰ ਜੰਗ ਦੇ ਮੈਦਾਨ ਵਿੱਚ ਮੈਂ ਇਸ ਪਾਸਿਓ ਮਾਰਾਂਗਾ, ਪੱਛਮੀ ਬਾਈ ਵਾਲੇ ਪਾਸਿਓ ਮੈਂ ਹਮਲਾ ਕਰਕੇ ਉਹਨਾਂ ਨੂੰ ਮਾਰਾਂਗਾ।
ਪੈਂਦ ਖਾਨ ਬਲਵਾਨ ਉੱਤਰ ਦਿਸ਼ ਲਰ ਕੈ ਪਰੈ।
ਤੇ ਪੈਂਦੇ ਖਾਂ ਜੀ, ਤੂੰ ਬਲਵਾਨ ਹੈ, ਤੂੰ ਸੂਰਮੈ, ਤੂੰ ਨਗਰ ਦਾ ਜਿਹੜਾ ਉੱਤਰੀ ਪੱਖ ਹੈ, ਉੱਤਰੀ ਦਿਸ਼ਾ ਹੈ, ਨਗਰ ਦੀ ਉੱਤਰੀ ਬਾਹੀ ਹੈ, ਉਸ ਪਾਸਿਓ ਲੜਦਾ ਹੋਇਆ ਤੂੰ ਨਗਰ ਦੇ ਉੱਤੇ ਹਮਲਾ ਕਰ।
ਲਿਓ ਵਿੱਚ ਲਾਏ ਮਹਾਨ ਮਾਰ ਮਾਰ ਕਰ ਕੈ ਬਰੈ।
ਔਰ ਤੂੰ ਆਪਣੇ ਨਾਲ ਫੌਜ ਲੈ ਕੇ ਨਗਰ ਦੀ ਉੱਤਰੀ ਬਾਹੀ ਵਾਲੇ ਪਾਸਿਓ ਹਮਲਾ ਕਰਕੇ ਇਹਨਾਂ ਨੂੰ ਵਿਚਲਿਤ ਕਰ ਦਈਏ। ਏਦਾਂ ਚਾਰਾਂ ਦਿਸ਼ਾਵਾਂ ਤੋਂ ਇਕੱਠੇ ਹਮਲਾ ਕਰੀਏ ਤੇ ਇਕੱਠੇ ਹਮਲਾ ਕਰਕੇ ਇਹਨਾਂ ਨੂੰ ਮਾਰ ਮਾਰ ਕੇ ਨਗਰ ਦੇ ਵਿੱਚ ਇੱਕ ਵਾਰੀ ਪ੍ਰਵੇਸ਼ ਕਰ ਜਾਈਏ।
ਇਮ ਮਸਲਤ ਕੋ ਤਾਰ ਲੈ ਲੈ ਦਸੰ ਹਜ਼ਾਰ ਦਲ।
ਏਦਾਂ ਕਾਲੇ ਖਾਂ ਨੇ ਨਾ ਚਾਰੇ ਜਰਨੈਲਾਂ ਦੇ ਨਾਲ ਆਪਣੀ ਸਲਾਹ ਕੀਤੀ ਹੈ ਔਰ ਸਲਾਹ ਕਰਕੇ ਨਾ ਚਾਰਾਂ ਨੂੰ 10,000 ਫੌਜ ਦੇ ਕੇ ਤੇ ਚਾਰੇ ਪਾਸਿਓ ਉੱਤਰ ਦੱਖਣ ਪੂਰਬ ਪੱਛਮ ਕਰਤਾਰਪੁਰ ਸਾਹਿਬ ਦੀਆਂ ਜਿਹੜੀਆਂ ਚਾਰ ਬਾਹੀਆਂ ਨੇ ਚਾਰੇ ਪਾਸਿਓ ਹਮਲਾ ਕਰਨ ਵਾਸਤੇ ਇਹਨਾਂ ਨੇ ਤਿਆਰੀ ਕਰ ਲਈ।
ਚਾਰ ਓਰ ਹੋਏ ਚਾਰ ਪਨਤ ਪਰਸ ਪਰ ਆਪਣ ਬਲ।
ਕਹਿੰਦੇ ਉਸ ਵਕਤ ਚਾਰੇ ਪਾਸਿਓ ਇਹ ਚਾਰੇ ਸੂਰਮੇ ਜਰਨੈਲ 10,000 ਫੌਜ ਲੈ ਕੇ ਆਣ ਡਟੇ ਨੇ ਔਰ ਆਪਣਾ ਆਪਣਾ ਬਲ ਆਪਣੇ ਮੁਖੋਂ ਦੱਸਦੇ ਨੇ ਕਿ ਅਸੀਂ ਜ਼ੋਰ ਨਾਲ ਹਮਲਾ ਕਰਾਂਗੇ। ਦੂਜਾ ਕਹਿੰਦਾ ਮੈਂ ਬਹਾਦਰੀ ਨਾਲ ਜਾ ਕੇ ਲੜਾਂਗਾ। ਆਪਣੇ ਆਪਣੇ ਬਲ ਨੂੰ ਆਪਣੇ ਮੁਖੋਂ ਦੱਸਦੇ ਨੇ ਬੋਲ ਕੇ।
ਰਸਾਵਲ ਚੰਦ ਬਜਾਏ ਨਗਾਰੇ ਚਲੇ ਚੌਂਪ ਤਾਰੇ।
ਕਹਿੰਦੇ ਉਸ ਵਕਤ ਇਹਨਾਂ ਚਾਰਾਂ ਨੇ ਚਾਰੇ ਪਾਸਿਓ, ਇੱਕ ਪਾਸਿਓ ਕੁਤਬ ਖਾਨ ਨੇ, ਦੂਜੇ ਪਾਸਿਓ ਅਨਵਰ ਖਾਨ ਨੇ ਔਰ ਅਸਮਾਨ ਖਾਨ ਨੇ, ਤੀਜੇ ਪਾਸਿਓ ਪੈਂਦੇ ਖਾਂ ਤੇ ਚੌਥੇ ਪਾਸਿਓ ਕਾਲੇ ਖਾਂ ਨੇ ਆਪ 10,000 ਇਹਨਾਂ ਚਾਰਾਂ ਨੇ ਫੌਜ ਲੈ ਕੇ ਚਾਰਾਂ ਪਾਸਿਆਂ ਤੋਂ ਹਮਲਾ ਕੀਤਾ ਹੈ ਤੇ ਹਮਲਾ ਕਰਨ ਤੋਂ ਪਹਿਲਾਂ ਵੀਰ ਅਸੀਂ ਸੰਕੇਤ ਦੇਣ ਵਾਸਤੇ ਸੂਰਮੇ ਅੰਦਰ ਉਤਸ਼ਾਹ ਪੈਦਾ ਕਰਨ ਵਾਸਤੇ ਨਗਾਰੇ ਵਜਾਏ ਨੇ, ਬੜੇ ਚੌਂਪ ਨਾਲ ਚਾਓ ਨਾਲ ਚੜ ਕੇ ਚੱਲੇ ਨੇ।
ਜੁਦੀ ਸੈਨ ਕੀਨੀ ਨਿਜੰਗ ਸੰਗ ਲੀਨੀ।
ਸਾਰੀ ਫੌਜ ਇਹਨਾਂ ਨੇ ਵੱਖੋ ਵੱਖਰੀ ਕਰ ਲਈ, ਚਾਰ ਹਿੱਸਿਆਂ ਦੇ ਵਿੱਚ ਫੌਜ ਨੂੰ ਵੰਡ ਲਿਆ ਔਰ ਵੱਖੋ ਵੱਖਰੀ ਫੌਜ ਕਰਕੇ ਆਪੋ ਆਪਣੇ ਨਾਲ ਉਸ ਫੌਜ ਨੂੰ ਲੈ ਕੇ ਇਹਨਾਂ ਨੇ ਹਮਲਾ ਕੀਤਾ।
ਸੁਰਾ ਪਾਨ ਕੀਨੇ ਰਣੰਗ ਰੰਗ ਪੀਨੇ।
ਇਹਨਾਂ ਵਿੱਚੋਂ ਬਹੁਤੇ ਜਿਹੜੇ ਪਠਾਨ ਤੇ ਗਿੱਲ ਜੇ ਸੀ ਉਹ ਸ਼ਰਾਬ ਦੇ ਰੰਗ ਵਿੱਚ ਮੱਤੇ ਹੋਏ ਸੀ, ਸ਼ਰਾਬਾਂ ਪੀ ਕੇ ਮਤਵਾਲੇ ਹੋਏ ਫਿਰਦੇ ਸੀ ਔਰ ਜੰਗ ਦੇ ਮੈਦਾਨ ਦੇ ਰੰਗ ਦੇ ਵਿੱਚ, ਬੀਰਸ ਦੇ ਰੰਗ ਦੇ ਵਿੱਚ ਰੱਤੇ ਹੋਏ ਜਾ ਰਹੇ ਨੇ।
ਬੜੇ ਚੁੰਗ ਹੋਏ ਚਾਹੇ ਸ਼ਤਰੂ ਟੋਏ।
ਬੜੇ ਵੱਡੇ ਚੁੰਗ ਬੰਨ ਬੰਨ ਕੇ, ਟੋਲੇ ਬੰਨ ਬੰਨ ਕੇ ਹਮਲਾ ਕਰਦੇ ਨੇ ਔਰ ਅੱਗੇ ਜਾ ਕਰਕੇ ਜੰਗ ਦੇ ਮੈਦਾਨ ਵਿੱਚ ਗੁਰੂ ਤੇ ਸਤਿਗੁਰਾਂ ਦੇ ਸਿੱਖਾਂ ਬਹਾਦਰਿਆਂ ਨੂੰ ਜੰਗ ਦੇ ਮੈਦਾਨ ਚ ਮਾਰ ਕੇ ਜੰਗ ਫਤਿਹ ਕਰਨਾ ਚਾਹੁੰਦੇ ਨੇ।
ਬੰਕੇ ਬੀਰ ਬੰਕੇ ਬਿਸਾਲੇ ਨਿਸ਼ੰਕੇ।
ਔਰ ਆਪਣੇ ਮੂੰਹ ਦੇ ਉੱਤੋਂ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੇ ਜਾ ਰਹੇ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੇ, ਨਿਸ਼ੰਕ ਹੋ ਕੇ, ਨਡਰ ਹੋ ਕੇ, ਨਚੱਕ ਹੋ ਕੇ ਲੜਨ ਵਾਸਤੇ ਜਾ ਰਹੇ ਨੇ।
ਗੁਰੂ ਥਾਨ ਕੋਨੇ ਪਿਖੋ ਕਿਉਂ ਨਾ ਤੋਨੇ।
ਕਹਿੰਦੇ ਲੱਭੋ ਭਾਈ, ਆਪਸ ਵਿੱਚ ਗੱਲਾਂ ਕਰਦੇ ਜਾਂਦੇ ਨੇ, ਕਹਿੰਦੇ ਲੱਭੋ ਵੀ ਗੁਰੂ ਕਿਹੜੀ ਜਗ੍ਹਾ ਤੇ ਹੈ, ਗੁਰੂ ਆਪ ਕਿਸ ਜਗ੍ਹਾ ਤੇ ਖਲੋ ਕੇ ਲੜ ਰਿਹਾ, ਗੁਰੂ ਦੀ ਭਾਲ ਕਰੋ, ਉਹਨੂੰ ਕਿਉਂ ਨੀ ਚੱਲ ਕੇ ਲੱਭਦੇ, ਚੱਲ ਕੇ ਗੁਰੂ ਨੂੰ ਜੰਗ ਦੇ ਮੈਦਾਨ ਵਿੱਚ ਵੇਖੀਏ।
ਬਲੀ ਜੋ ਕਹਾਵੇ ਨਹੀਂ ਦਾਵ ਖਾਵੇ।
ਕਹਿੰਦੇ ਆਪਾਂ ਗੁਰੂ ਨੂੰ ਵੇਖੀਏ ਕਿ ਉਹ ਜੰਗ ਦੇ ਕਿਸ ਹਿੱਸੇ ਵਿੱਚ ਕਿਸ ਥਾਂ ਤੇ ਲੜ ਰਿਹਾ, ਕਿਉਂਕਿ ਗੁਰੂ ਆਪਣੇ ਆਪ ਨੂੰ ਬੜਾ ਭਾਰੀ ਬਲੀ ਕਹਾਉਂਦਾ ਤੇ ਬਲੀ ਕਹਾ ਕਿ ਉਹ ਕਿਸੇ ਦੇ ਦਾਵ ਥੱਲੇ ਨਹੀਂ ਆਉਂਦਾ, ਨਾ ਕਿਸੇ ਦਾ ਦਾਵ ਖਾਂਦਾ ਹੈ।
ਕਹੋ ਕਿਉਂ ਨਾ ਜੈ ਕਹਿ ਕਿਦੋਂ ਮਾਰ ਤੈ ਕਹਿ।
ਕਹਿੰਦੇ ਕਿਉਂ ਨੀ ਅੱਗੇ ਹੋ ਕਰਕੇ ਆਪਾਂ ਉਹਨਾਂ ਨੂੰ ਪਕੜਦੇ, ਅੱਗੇ ਹੋ ਕੇ ਗੁਰੂ ਜੀ ਨੂੰ ਪਕੜੀਏ ਜਾਂ ਉਹਨਾਂ ਨੂੰ ਮਾਰ ਕੇ ਰਣ ਭੂਮੀ ਚੋਂ ਜੰਗ ਦੇ ਮੈਦਾਨ ਚੋਂ ਭਜਾ ਦਈਏ।
ਇਮੰਗ ਉੱਚ ਪਾਕੇ ਬਿਸਾਲਾ ਬੇਲਾਖੈ।
ਇਹਦਾ ਜਿਹੜੇ ਤੁਰਕ ਜਰਨੈਲ ਨੇ ਆਪਸ ਵਿੱਚ ਗੱਲਾਂ ਕਰਦੇ ਜਾਂਦੇ, ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਨ ਦੀ ਇੱਛਾ ਰੱਖੀ ਬੈਠੇ ਨੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਲੱਭੋ ਜੰਗ ਦੇ ਵਿੱਚ ਉਹ ਕਿੱਥੇ ਨੇ, ਉਹਨਾਂ ਨਾਲ ਚੱਲ ਕੇ ਲੜੀਏ, ਉਹਨਾਂ ਨੂੰ ਚੱਲ ਕੇ ਪਕੜੀਏ ਜਾਂ ਉਹਨਾਂ ਨੂੰ ਜੰਗ ਦੇ ਮੈਦਾਨ ਚ ਧਰ ਦਬੋਚੀਏ। ਏਦਾਂ ਦੀ ਬਿਰਤੀ ਠਾਣ ਕੇ ਵੱਡੇ ਜਰਨੈਲ ਜਾ ਰਹੇ ਨੇ, ਏਦਾਂ ਦੀ ਬਿਰਤੀ ਬਣਾ ਕੇ, ਕਹਿੰਦੇ ਜਿਵੇਂ ਇੱਕ ਮੱਛਰ ਗੁੱਸਾ ਕਰਕੇ ਪਹਾੜ ਨਾਲ ਟੱਕਰ ਮਾਰਨ ਵਾਸਤੇ ਜਾਂਦਾ ਹੋਵੇ, ਏਦਾਂ ਦੀ ਬਿਰਤੀ ਲੈ ਕਰਕੇ ਚੱਲੇ ਨੇ ਵਿਸ਼ਾਲ ਬਲਾਖਾ ਲੈ ਕੇ।
ਪਾਏ ਚਾਰ ਔਰੰਗ ਕਰਿਓ ਜੰਗ ਕੋਰੰਗ।
ਕਰਤਾਰਪੁਰ ਸਾਹਿਬ ਦੇ ਚਾਰੇ ਪਾਸਿਓਂ ਉਹਨਾਂ ਨੇ ਹਮਲਾ ਬੋਲ ਦਿੱਤਾ। ਇਧਰ ਚਾਰੇ ਪਾਸਿਆਂ ਤੋਂ ਫੌਜ ਦਾ ਹਮਲਾ ਵੇਖ ਕੇ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਵੀ ਅੜ ਗਏ ਨੇ, ਪਹਿਲਾਂ ਹੀ ਤਿਆਰ ਬਰ ਤਿਆਰ ਖੜੇ ਸਨ ਕਿ ਕਿਧਰੋਂ ਵੀ ਫੌਜ ਹਮਲਾ ਕਰ ਸਕਦੀ, ਇਸ ਕਰਕੇ ਸਿੱਖ ਪਹਿਲਾਂ ਹੀ ਤਿਆਰ ਸਨ ਤੇ ਬੜਾ ਘੋਰ ਜੰਗ ਸ਼ੁਰੂ ਹੋਇਆ ਹੈ।
ਤੁਫੰਗੇ ਚਲਾਈ ਤੁਰੰਗੇ ਤਵਾਈ।
ਘੋੜੇ ਦੌੜਾ ਕੇ ਅੱਗੇ ਕਰਕੇ ਜਾਂ ਕਦੇ ਪਿੱਛੇ ਕਰਕੇ ਪਹਿਲਾਂ ਇਹਨਾਂ ਨੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ, ਦੋ ਦੋ ਗੋਲੀਆਂ ਬੰਦੂਕਾਂ ਵਿੱਚ ਪਾ ਕਰਕੇ ਚਲਾਈਆਂ ਹਨ।
ਮਹਾਨਾਦ ਹੋਵਾ ਬਿਧੀ ਚੰਦ ਜੋਆ।
ਔਰ ਬੜਾ ਭਿਆਨਕ ਨਾਦ ਹੋਇਆ ਚਾਰੇ ਪਾਸਿਓਂ ਬੰਦੂਕਾਂ ਦੀ ਕੜਾ ਕੜੀ ਦੀ। ਪਹਿਲਾਂ ਤਾਂ ਇੱਕ ਪਾਸੇ ਜੰਗ ਹੋ ਰਿਹਾ ਸੀ, ਹੁਣ ਚਾਰਾਂ ਪਾਸਿਆਂ ਤੋਂ ਕੜਾ ਕੜੀ ਹੋਣ ਲੱਗ ਪਈ, ਚੌਂ ਪਾਸਿਆਂ ਤੋਂ ਹਮਲਾ ਹੋ ਗਿਆ ਤੇ ਬੰਦੂਕਾਂ ਦੀ ਕੜਾ ਕੜੀ ਦੀ ਆਵਾਜ਼ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਸੁਣੀ ਹੈ।
ਚਾਹੂ ਔਰ ਹੇਰਾ ਜਥਾ ਪਾਏ ਘੇਰਾ।
ਚਾਰੇ ਪਾਸਿਓਂ ਵੇਖਿਆ ਕਿ ਚਾਰੇ ਪਾਸਿਓਂ ਤੁਰਕਾਂ ਨੇ ਘੇਰਾ ਪਾ ਲਿਆ, ਚਾਰਾਂ ਪਾਸਿਆਂ ਤੋਂ ਕਰਤਾਰਪੁਰ ਨਗਰ ਨੂੰ ਘੇਰਾ ਪਾ ਕੇ ਤੁਰਕ ਚੜ ਆਏ ਨੇ।
ਸਭੀ ਭੇਤ ਜਾਣਾ ਜਥਾ ਸ਼ਤਰੂ ਠਾਣਾ।
ਸਾਰਾ ਭੇਤ ਜਾਣ ਲਿਆ ਭਾਈ ਬਿਧੀ ਚੰਦ ਜੀ ਹੋਣਾ ਨੇ ਕਿ ਜਿਵੇਂ ਦੁਸ਼ਮਣ ਨੇ ਨੀਤੀ ਅਪਣਾਈ ਹੈ, ਜਿਹੜੀ ਨੀਤੀ ਦੇ ਨਾਲ ਇਹਨਾਂ ਨੇ ਚਾਰਾਂ ਪਾਸਿਆਂ ਤੋਂ ਹਮਲਾ ਕੀਤਾ ਹੈ, ਉਹਨਾਂ ਦੀ ਕੂਟ ਨੀਤੀ ਨੂੰ ਭਾਈ ਬਿਧੀ ਚੰਦ ਜੀ ਬੜੀ ਛੇਤੀ ਨਾਲ ਸਮਝ ਗਏ ਨੇ।
ਪੁਰੀ ਕੇ ਚੁਫੇਰੇ ਫਿਰਿਓ ਬੀਰ ਹੇਰੇ।
ਭਾਈ ਬਿਧੀ ਚੰਦ ਜੀ ਨਗਰ ਦੇ ਚਾਰੇ ਪਾਸੇ ਮੁਆਇਨਾ ਕਰਨ ਵਾਸਤੇ ਕਿ ਚੌ ਪਾਸਿਆਂ ਤੋਂ ਸਤਿਗੁਰਾਂ ਦੇ ਸੂਰਮੇ ਕਿੱਥੇ ਕਿੱਥੇ ਮੋਰਚਾ ਬੰਦੀ ਕਰਕੇ ਲੜ ਰਹੇ ਨੇ ਔਰ ਉਹਨਾਂ ਨੂੰ ਹੌਸਲਾ ਦੇਣ ਵਾਸਤੇ, ਧੀਰਗ ਦੇਣ ਵਾਸਤੇ, ਉਹਨਾਂ ਨੂੰ ਪ੍ਰੇਰਨਾ ਕਰਨ ਵਾਸਤੇ ਕਿ ਕਿਸ ਤਰੀਕੇ ਨਾਲ ਜੰਗ ਲੜਨਾ ਹੈ, ਭਾਈ ਬਿਧੀ ਚੰਦ ਜੀ ਨਗਰ ਦੇ ਚਾਰੇ ਪਾਸੇ ਫਿਰ ਕੇ ਵੇਖਦੇ ਨੇ।
ਜਥਾ ਚਾਰ ਬਾਈ ਰਿਪੂ ਸੈਨ ਆਈ।
ਕਹਿੰਦੇ ਜਿਵੇਂ ਚਾਰੇ ਪਾਸਿਆਂ ਤੋਂ ਦੁਸ਼ਮਣਾਂ ਦੀ ਫੌਜ ਚੜ ਕੇ ਆਈ ਹੈ।
ਗੁਰੂ ਪਾਸ ਜੈ ਕੈ ਸੁਨਾਈ ਸਬੈ ਕੈ।
ਭਾਈ ਬਿਧੀ ਚੰਦ ਜੀ ਤੇ ਹੋਰ ਕੁਝ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆ ਕਰਕੇ ਉਹਨਾਂ ਨੇ ਦੱਸਿਆ, ਮਹਾਰਾਜ ਗਰੀਬ ਨਵਾਜ ਜੀ, ਤੁਰਕਾਂ ਦੀ ਫੌਜ ਨਗਰ ਦੇ ਚਾਰੇ ਪਾਸਿਓ ਹਮਲਾ ਕਰਕੇ ਆ ਰਹੀ। ਚਾਰ ਜਥਿਆਂ ਵਿੱਚ ਫੌਜ ਨੂੰ ਵੰਡ ਕੇ ਉਹਨਾਂ ਨੇ ਚੌ ਪਾਸਿਆਂ ਤੋਂ ਹਮਲਾ ਬੋਲਿਆ ਹੈ।
ਬੰਦੇ ਚਾਰ ਗੋਲੰਗ ਬੰਕੇ ਉੱਚ ਬੋਲੰਗ।
ਮਹਾਰਾਜ ਜੀ ਚਾਰੇ ਪਾਸਿਓ ਚਾਰ ਟੋਲੇ ਬੰਨ ਕੇ ਆ ਰਹੇ ਨੇ, ਉੱਚੀ ਉੱਚੀ ਆਵਾਜ਼ ਵਿੱਚ ਮੂੰਹ ਚੋਂ ਯਾ ਲਈ ਦੇ ਨਾਰੇ ਲਾਉਂਦੇ ਆ ਰਹੇ ਨੇ।
ਚਾਹੇ ਬੀਚੇ ਆਏ ਬੜੇ ਜੋਰ ਪਾਏ।
ਮਹਾਰਾਜ ਜੀ ਉਹ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਨੇ, ਉਹ ਨਗਰ ਦੇ ਵਿੱਚ ਆ ਕੇ ਧਸਣਾ ਚਾਹੁੰਦੇ ਨੇ, ਏਦਾਂ ਦਾ ਜ਼ੋਰ ਪਾ ਕੇ ਹਮਲਾ ਕਰਕੇ ਆਉਣਾ ਚਾਹੁੰਦੇ ਕਿ ਨਗਰ ਦੇ ਵਿੱਚ ਆਉਣਾ ਚਾਹੁੰਦੇ ਹਨ।
ਸੋ ਕੀਜੇ ਉਪਾਈ ਰਿਪੂਲੇ ਉਕਾਈ।
ਮਹਾਰਾਜ ਜੀ ਹੁਣ ਆਪ ਜੀ ਕਿਰਪਾ ਕਰਕੇ ਕੋਈ ਉਪਾਅ ਦੱਸੋ ਤਾਂ ਜੋ ਆਉਂਦਾ ਹੋਇਆ ਚਾਰਾਂ ਪਾਸਿਆਂ ਤੋਂ ਇਹ ਦੁਸ਼ਮਣ ਜੰਗ ਦੇ ਮੈਦਾਨ ਚ ਮਾਰਿਆ ਜਾ ਸਕੇ, ਇਸ ਦੁਸ਼ਮਣ ਨੂੰ ਜੰਗ ਦੇ ਮੈਦਾਨ ਚ ਮਾਰ ਕੇ ਮੁਕਾਇਆ ਜਾ ਸਕੇ, ਐਸਾ ਉਪਾਅ ਐਸੀ ਕੋਈ ਜੁਗਤੀ ਆਪ ਜੀ ਮਹਾਰਾਜ ਜੀ ਦੱਸੋ।
ਸੁਣੀ ਬਾਤ ਸਾਰੀ ਗੁਰੂ ਯੋ ਉਚਾਰੀ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ ਕਿ ਚਾਰੇ ਪਾਸਿਆਂ ਤੋਂ ਫੌਜ ਦਾ ਹਮਲਾ ਹੋਇਆ, ਤੋ ਸੁਣ ਕੇ ਮੇਰੇ ਪੇਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ,
ਜੀਤੀ ਸੈਨ ਪਾਰੀ ਕਰੋ ਥਾਉ ਚਾਰੀ।
ਮਹਾਰਾਜ ਜੀ ਕਹਿਣ ਲੱਗੇ ਜਿੰਨੀ ਚਾਰੇ ਪਾਸਿਆਂ ਤੋਂ ਫੌਜ ਆ ਰਹੀ ਹੈ, ਤੁਸੀਂ ਵੀ ਉਹਨਾਂ ਚਾਰਾਂ ਪਾਸਿਆਂ ਤੋਂ ਆਪਣੀਆਂ ਸਾਰੀਆਂ ਫੌਜਾਂ ਨੂੰ ਚਾਰ ਹਿੱਸਿਆਂ ਚ ਵੰਡ ਕੇ ਚਾਰਾਂ ਪਾਸਿਆਂ ਦੇ ਵਿੱਚ ਉਹਨਾਂ ਫੌਜਾਂ ਨੂੰ ਰੋਕਣ ਦਾ ਯਤਨ ਕਰੋ।
ਦੋਹਰਾ ਪੂਰਬ ਦਿਸ਼ ਜਾਤੀ ਮਲਕ ਲੇ ਦਲ ਸੰਗ ਸਮੋਹਾਏ।
ਮਹਾਰਾਜ ਜੀ ਨੇ ਵੀ ਹੁਕਮ ਕੀਤਾ, ਭਾਈ ਜਾਤੀ ਮਲਕ ਜੀ ਤੁਸੀਂ ਆਪਣੇ ਜਥੇ ਨੂੰ ਆਪਣੀ ਫੌਜ ਨੂੰ ਨਾਲ ਲੈ ਕੇ ਨਗਰ ਦੀ ਜਿਹੜੀ ਪੂਰਬਲੀ ਬਾਹੀ ਹੈ, ਪੂਰਬ ਦਿਸ਼ਾ ਦਾ ਜਿਹੜਾ ਨਗਰ ਦਾ ਇਲਾਕਾ, ਉਸ ਪਾਸੇ ਜਾ ਕੇ ਤੁਰਕਾਂ ਨੂੰ ਰੋਕੋ।
ਮੇਹਰ ਚੰਦ ਅਮੀਆਂ ਦੁੱਤੀ ਦੱਖਣ ਦਿਸ਼ ਕੋ ਜਾਏ।
ਭਾਈ ਮੇਹਰ ਚੰਦ ਤੇ ਭਾਈ ਅਮੀਆਂ ਜੀ ਤੁਸੀਂ ਆਪਣਾ ਜਥਾ ਲੈ ਕਰਕੇ ਜੋ ਨਗਰ ਦੀ ਦੱਖਣੀ ਬਾਹੀ ਹੈ, ਦੱਖਣ ਦਿਸ਼ਾ ਵਾਲੇ ਪਾਸਿਓ ਜਿੱਧਰੋਂ ਤੁਰਕ ਚੜ ਕੇ ਆ ਰਹੇ ਨੇ, ਉਸ ਪਾਸੇ ਚੱਲ ਕੇ ਤੁਸੀਂ ਉਹਨਾਂ ਦਾ ਮੁਕਾਬਲਾ ਕਰੋ।
ਲੱਖੂ ਪਛਮ ਦਿਸ਼ ਲਰੇ ਲੈ ਸੈਨਾ ਸਵਦਾਨ।
ਤੇ ਭਾਈ ਲੱਖੂ ਜੀ ਨੂੰ ਕਹੋ ਕਿ ਉਹ ਪੱਛਮ ਦਿਸ਼ਾ ਵਾਲੇ ਪਾਸੇ ਲੜਦੇ ਰਹਿਣ, ਜਿੱਧਰੋਂ ਕਾਲੇ ਖਾਂ ਨੇ ਆਪ ਹਮਲਾ ਕੀਤਾ ਉਸੇ ਪਾਸੇ ਜਿੱਧਰ ਪਹਿਲਾਂ ਭਾਈ ਲੱਖੂ ਜੀ ਲੜ ਰਹੇ ਨੇ ਉੱਥੇ ਹੀ ਖਲੋ ਕੇ ਤੁਰਕਾਂ ਨਾਲ ਲੜਦੇ ਰਹਿਣ।
ਰਹੇ ਪੀਨ ਕਰ ਪੁਰ ਨਿਕਟ ਹਨੇ ਤੁਫੰਗ ਮਹਾਨ।
ਇਹਦਾ ਤਿੰਨਾਂ ਪਾਸਿਆਂ ਤੋਂ ਰੋਕਣਾ ਤੁਰਕਾਂ ਨੂੰ, ਜਿਹੜਾ ਆਵੇ ਨੇੜੇ ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਕਿਸੇ ਤੁਰਕ ਨੂੰ ਨੇੜੇ ਨਹੀਂ ਲੱਗਣ ਦੇਣਾ, ਜਿਹੜਾ ਨੇੜੇ ਆਉਣ ਦਾ ਯਤਨ ਕਰੇ ਮਾਰ ਕੇ ਦੁਗਾੜਾ, ਉਸੇ ਵੇਲੇ ਜੰਗ ਦੇ ਮੈਦਾਨ ਚ ਉਹਨਾਂ ਨੂੰ ਮਾਰ ਸੁੱਟੋ।
ਬਿਧੀ ਚੰਦ ਸੰਗ ਚਮੂ ਕੇ ਉੱਤਰ ਦਿਸ਼ਾ ਪਧਾਰ।
ਔਰ ਭਾਈ ਬਿਧੀ ਚੰਦ ਜੀ ਤੁਸੀਂ ਫੌਜ ਲੈ ਕਰਕੇ ਨਗਰ ਦਾ ਜਿਹੜਾ ਉੱਤਰੀ ਪੱਖ ਹੈ, ਉੱਤਰੀ ਦਿਸ਼ਾ ਹੈ, ਉੱਤਰੀ ਬਾਹੀ ਆ, ਉਸ ਪਾਸੇ ਚੱਲ ਕੇ ਜਾਓ।
ਵਧੋ ਅਗਰ ਨੈ ਅਦਕ ਤੁਮ ਟਿਗਰਿਪ ਪਹੁੰਚੇ ਮਾਰ।
ਮਹਾਰਾਜ ਜੀ ਨੇ ਖਾਸ ਕਰਕੇ ਨੀਤੀ ਦੱਸੀ, ਇੱਕ ਜੰਗ ਦੀ ਹਦਾਇਤ ਕੀਤੀ ਇਹਨਾਂ ਚਾਰਾਂ ਸੂਰਮਿਆਂ ਨੂੰ ਕਿ ਕਿਸੇ ਨੇ ਵੀ ਅੱਗੇ ਵੱਧ ਕੇ ਨਹੀਂ ਲੜਨਾ, ਕਿਉਂਕਿ ਤੁਰਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹ ਜ਼ਿਆਦਾ ਗਿਣਤੀ ਚ ਚੜ ਕੇ ਆਏ ਨੇ, ਅੱਗੇ ਵੱਧ ਕੇ ਲੜਨ ਨਾਲ ਆਪਣਾ ਨੁਕਸਾਨ ਹੋਵੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਦੋਂ ਤੁਰਕ ਨੇੜੇ ਆਉਣ ਚੱਲ ਕੇ ਤੁਸੀਂ ਅੱਗੋਂ ਗੋਲੀਆਂ ਨਾਲ ਜਾਂ ਤੀਰਾਂ ਨਾਲ ਉਹਨਾਂ ਨੂੰ ਮਾਰ ਮੁਕਾਉਣਾ, ਉਹਨਾਂ ਨੂੰ ਨਗਰ ਦੇ ਨੇੜੇ ਨਹੀਂ ਲੱਗਣ ਦੇਣਾ, ਪਰ ਤੁਸੀਂ ਅੱਗੇ ਵੱਧ ਕੇ ਨਹੀਂ ਜਾਣਾ।
ਰਸਾਵਲ ਚੰਦ ਗੁਰੂ ਬੈਨ ਸ਼੍ਰੋਣੇ ਲਾਏ ਮਾਨ ਤੋਨੇ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸੂਰਮਿਆਂ ਨੇ ਸੁਣੇ ਨੇ, ਸੁਣ ਕੇ ਇਹਨਾਂ ਬਚਨਾਂ ਨੂੰ ਸਤ ਕਰਕੇ ਪ੍ਰਵਾਨ ਕਰਕੇ ਪ੍ਰਵਾਨ ਕੀਤਾ ਹੈ।
ਕਰੀ ਸੰਗ ਸੈਨਾ ਚਲੇ ਵੀਰ ਪੈਨਾ,
ਔਰ ਨਾਲ ਫੌਜਾਂ ਲੈ ਲਈਆਂ ਸੂਰਮਿਆਂ ਨੇ, ਬਹੁਤ ਸਾਰੇ ਦਲੇਰ ਸੂਰਮੇ ਜਿਨ੍ਹਾਂ ਅੰਦਰ ਭੈ ਕੋਈ ਨਹੀਂ, ਡਰ ਕੋਈ ਨਹੀਂ ਤੇ ਨਡਰ ਹੋ ਕੇ, ਹਾਲਾਂਕਿ ਹਜ਼ਾਰਾਂ ਦੀ ਗਿਣਤੀ ਚ ਫੌਜ ਇਧਰ ਸੈਂਕੜਿਆਂ ਦੀ ਗਿਣਤੀ ਚ ਹੈ, ਪਰ ਫਿਰ ਵੀ ਇਹਨਾਂ ਲੜਨ ਵਾਲੇ ਸੂਰਮੇ ਅੰਦਰ ਭੈ ਨਹੀਂ। ਮਹਾਰਥੀ ਸੂਰਮੇ ਦੀ ਇਹ ਬਿਰਤੀ ਹੁੰਦੀ ਹੈ, ਉਹ ਇਹ ਨਹੀਂ ਵੇਖਦਾ ਕਿ ਸਾਹਮਣੇ ਕਿੰਨੀ ਕੁ ਗਿਣਤੀ ਚ ਦੁਸ਼ਮਣ ਚੜ ਕੇ ਆ ਰਿਹਾ, ਉਹ ਗਿਣਤੀ ਮਿਣਤੀ ਨਹੀਂ ਵੇਖਦਾ। ਮਹਾਰਥੀ ਸੂਰਮੇ ਦਾ ਇਹ ਪੁਰਸ਼ਾਰਥ ਹੁੰਦਾ ਹੈ ਕਿ ਉਹਨੇ ਸਿਰਫ ਜੰਗ ਦੇ ਮੈਦਾਨ ਵਿੱਚ ਲੜਨਾ ਹੈ। ਲੜਨ ਵਾਲਿਆਂ ਦੀ ਗਿਣਤੀ ਵਿੱਚ ਜਿਹੜੇ ਉਹਦੇ ਨਾਲ ਲੜਨ ਆ ਰਹੇ ਨੇ, ਉਹ ਇੱਕ ਜਣਾ ਹੈ, ਇੱਕ ਸੌ ਹੈ, ਇੱਕ ਹਜ਼ਾਰ ਹੈ ਜਾਂ ਇੱਕ ਲੱਖ ਹੈ, ਉਹ ਇਹਦੀ ਗਿਣਤੀ ਮਿਣਤੀ ਦੀ ਵਿਚਾਰ ਨਹੀਂ ਕਰਦਾ। ਇਹ ਮਹਾਰਥੀ ਸੂਰਮਿਆਂ ਦੀ ਬਿਰਤੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਜਿੰਨੇ ਸੂਰਮੇ ਨੇ ਸਭ ਮਹਾਰਥੀ ਨੇ, ਇੱਕ ਇੱਕ ਸੂਰਮਾ ਮਹਾਰਥੀ ਹੈ। ਜਿਹੜੇ ਗਿਣਤੀ ਮਿਣਤੀ ਦੀ ਵਿਚਾਰ ਨਹੀਂ ਕਰਨ ਵਾਲੇ, ਸਭ ਨਿਡਰ ਹੋ ਕੇ ਨਿਰਭੈ ਹੋ ਕੇ ਆਪੋ ਆਪਣੇ ਜਥੇਦਾਰਾਂ ਦੇ ਨਾਲ, ਭਾਈ ਲੱਖੂ ਜੀ ਦੇ ਨਾਲ, ਭਾਈ ਵਿਧੀ ਚੰਦ ਜੀ ਦੇ ਨਾਲ, ਭਾਈ ਅਮੀਆਂ ਤੇ ਭਾਈ ਮੇਹਰ ਚੰਦ ਜੀ ਦੇ ਨਾਲ, ਭਾਈ ਜਾਤੀ ਮਲਕ ਜੀ ਦੇ ਨਾਲ, ਇਹਨਾਂ ਜਰਨੈਲਾਂ ਨਾਲ, ਜਥੇਦਾਰਾਂ ਦੇ ਨਾਲ ਇਹ ਸੂਰਮੇ ਚੜ ਕੇ ਚੱਲੇ ਨੇ ਨਿਡਰ ਹੋ ਕੇ।
ਜਹਾਂ ਕਾਨ ਕਾਲਾ ਬਡੋ ਹੇਲ ਕਾਲਾ,
ਇਧਰ ਪੱਛਮ ਦਿਸ਼ਾ ਵਾਲੇ ਪਾਸਿਓ ਜਿੱਧਰ ਕਾਲੇ ਖਾਂ ਨੇ ਹਮਲਾ ਕੀਤਾ ਹੈ, ਪੱਛਮੀ ਦਿਸ਼ਾ ਕਾਲੇ ਖਾਂ ਨੇ ਆਪਣੇ ਕੋਲ ਰੱਖੀ ਸੀ, ਇਸ ਪਾਸਿਓ ਕਾਲੇ ਖਾਂ ਨੇ ਬੜੇ ਜ਼ੋਰ ਦਾ ਹਮਲਾ ਕੀਤਾ ਹੈ।
ਗਯੋ ਵੀਰ ਲੱਖੂ ਮਹਾ ਓਜ ਰੱਖੂ,
ਕਾਲੇ ਖਾਂ ਦਾ ਹਮਲਾ ਰੋਕਣ ਵਾਸਤੇ ਪੱਛਮ ਦਿਸ਼ਾ ਵਾਲੇ ਪਾਸਿਓ ਭਾਈ ਸਾਹਿਬ ਭਾਈ ਲੱਖੂ ਜੀ, ਜੋ ਬੜੇ ਸੂਰਮੇ ਨੇ, ਬਹਾਦਰ ਨੇ, ਯੋਧੇ ਨੇ, ਉਹ ਅੱਗੇ ਖਲੋ ਕਰਕੇ ਕਾਲੇ ਖਾਂ ਦੇ ਕੀਤੇ ਹੋਏ ਹਮਲੇ ਨੂੰ ਰੋਕ ਰਹੇ ਨੇ।
ਤੋਫੰਗੇ ਚਲਾਈ ਕੇ ਨੇਜੇ ਪਰਮਾਈ,
ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਦੀ ਕੜਾ ਕੜੀ ਹੋਈ ਹੈ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਗਈਆਂ ਨੇ, ਤੇ ਫਿਰ ਨੇਜੇ ਭਰਮਾ ਭਰਮਾ ਕੇ, ਘੁਮਾ ਘੁਮਾ ਕੇ ਦੂਰੋਂ ਨੇਜਿਆਂ ਦਾ ਵਾਰ ਕਰਦੇ ਨੇ। ਜਿਹੜਾ ਕੋਈ ਤੁਰਕ ਅੱਗੇ ਨੇੜੇ ਚੜ ਕੇ ਆਉਂਦਾ, ਨੇਜਾ ਮਾਰ ਕੇ ਉਹਦੀ ਛਾਤੀ ਨੂੰ ਨੇਜੇ ਨਾਲ ਪਰੋ ਕੇ ਸੁੱਟ ਦਿੰਦੇ ਨੇ।
ਬਾਡੇ ਬਾਨ ਮਾਰੇ ਸੋ ਲੋਹਾ ਕਰਾਰੇ,
ਔਰ ਖਾਲਸਾ ਜੀ ਗੁਰੂ ਕੇ ਸੂਰਮੇ ਕਮਾਨ ਤੇ ਤਲ ਚਿਲੇ ਤੇ ਚਾੜ ਚਾੜ ਕੇ ਤੀਰ ਛੱਡਣ ਲੱਗੇ ਨੇ, ਇਹੋ ਜਿਹੇ ਤੀਰ ਜਿਹੜੇ ਤੁਰਕਾਂ ਦੀਆਂ ਛਾਤੀਆਂ ਨੂੰ, ਧੋਣਾ ਨੂੰ, ਸਿਰਾਂ ਨੂੰ ਪਰੋਂਦੇ ਚਲੇ ਜਾ ਰਹੇ ਨੇ। ਲੋਹੇ ਤੇ ਲੋਹਾ ਵੱਜ ਰਿਹਾ, ਲੋਹੇ ਤੇ ਲੋਹਾ ਵੱਜਣ ਕਰਕੇ ਚਿਣਗ ਹੋ ਰਹੀ ਹੈ, ਕੜਾ ਕੜੀ ਦੀ ਆਵਾਜ਼ ਹੋ ਰਹੀ ਹੈ, ਉਧਰ ਤੀਰ ਦੇ ਸ਼ੁੰਕਣ ਦੀ ਆਵਾਜ਼ ਆ ਰਹੀ ਹੈ।
ਕਿਤੇ ਸੰਗ ਮਾਰੇ ਕਿਰਪਾ ਨੇ ਪ੍ਰਹਾਰ,
ਔਰ ਕਿਤੇ ਬਰਛੀਆਂ ਦੇ ਵਾਰ ਹੋ ਰਹੇ ਨੇ। ਜਦੋਂ ਕਿਤੇ ਨੇੜੇ ਢੁੱਕ ਜਾਂਦੇ ਨੇ ਸੂਰਮੇ ਤੇ ਫਿਰ ਆਪਣੇ ਮਿਆਨਾ ਚੋਂ ਤੇਗਾਂ ਧੂ ਲੈਂਦੇ ਨੇ, ਔਰ ਕਰਾ ਚੋਲਾਂ ਤੇਗਾਂ ਧੂ ਕਰਕੇ ਤੇਗਾਂ ਦੇ ਨਾਲ ਜੰਗ ਦੇ ਮੈਦਾਨ ਚ ਲੜਨਾ ਸ਼ੁਰੂ ਕਰ ਦਿੰਦੇ ਨੇ।
ਤੁਫੰਗਾਂ ਮੇਲਾ ਲਿਓ ਚਾਲ ਹੇਲਾ,
ਔਰ ਕਹਿੰਦੇ ਬੰਦੂਕਾਂ ਦੇ ਮੇਲ ਦੇ ਨਾਲ ਕਾਲੇ ਖਾਂ ਦਾ ਕੀਤਾ ਹੋਇਆ ਜ਼ੋਰ ਦਾ ਹਮਲਾ ਭਾਈ ਸਾਹਿਬ ਭਾਈ ਲੱਖੂ ਜੀ ਹੋਣਾ ਨੇ ਸਹਾਰ ਲਿਆ। ਗੁਰੂ ਸਾਹਿਬ ਨੇ ਆਪੇ ਹੀ ਬਲ ਦੇ ਦਿੱਤਾ, 500 ਸੂਰਮੇ ਸੀ ਭਾਈ ਲੱਖੂ ਨਾਲ ਤੇ ਕਾਲੇ ਖਾਂ ਨਾਲ 10,000 ਤੋਂ ਵੀ ਵੱਧ ਫੌਜ ਹੈ। 500 ਸੂਰਮੇ 10,000 ਦਾ ਮੁਕਾਬਲਾ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਤਾਕਤ ਦੇ ਦਿੱਤੀ ਆਪਣੇ ਸੂਰਮਿਆਂ ਨੂੰ, ਇੰਨਾ ਬਲ ਦੇ ਦਿੱਤਾ ਹੈ ਕਿ ਉਹ 500 ਜਸੂਰਮੇ ਵੀ 10,000 ਦੇ ਉੱਤੇ ਭਾਰੀ ਪੈ ਰਹੇ ਨੇ। ਕਹਿੰਦੇ ਉਹਨਾਂ ਦਾ ਕੀਤਾ ਹੋਇਆ ਜ਼ੋਰ ਦਾ ਹੱਲਾ ਭਾਈ ਲੱਖੂ ਜੀ ਨੇ ਸਹਾਰ ਲਿਆ।
ਖਰੇ ਥੰਬ ਜੈਸੇ ਹਲੇ ਸੋ ਨਾ ਕੈਸੇ,
ਜਿਵੇਂ ਕੋਈ ਥੰਬ ਗੱਡੀ ਦਾ ਨਾ ਜ਼ਮੀਨ ਦੇ ਵਿੱਚ ਥੰਬ, ਤੇ ਉਹ ਥੰਬ ਫਿਰ ਹਿਲਦਾ ਨਹੀਂ ਜਦੋਂ ਥੰਬ ਗੱਡਿਆ ਜਾਏ ਜ਼ਮੀਨ ਦੇ ਵਿੱਚ, ਤੇ ਉਹ ਹਿਲਦਾ ਨਹੀਂ ਉੱਥੇ ਹੀ ਗੱਡਿਆ ਰਹਿੰਦਾ। ਕਹਿੰਦੇ ਏਦਾਂ ਜੰਗ ਦੇ ਮੈਦਾਨ ਚ ਭਾਈ ਲੱਖੂ ਜੀ ਰਣ ਥੰਬ ਬਣ ਕੇ ਗੱਡ ਗਏ ਨੇ, ਜ਼ੋਰ ਦਾ ਹੱਲਾ ਕੀਤਾ ਕਾਲੇ ਖਾਂ ਨੇ, ਪਰ ਥੰਬ ਵਾਂਗਰ ਉੱਥੇ ਹੀ ਖਲੋ ਕੇ ਡਟੇ ਰਹੇ ਨੇ, ਨਾ ਅੱਗੇ ਵਧੇ ਨੇ ਭਾਈ ਲੱਖੂ ਜੀ ਤੇ ਨਾ ਹੀ ਪਿੱਛੇ ਹਟੇ ਨੇ, ਉੱਥੇ ਹੀ ਖਲੋ ਕੇ ਰਣ ਤੱਤੇ ਵਿੱਚ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਨੇ।
ਅਰੇ ਹੋਏ ਸੋ ਹੈ ਕਰੀ ਬੰਕ ਪੋ ਹੈ।
ਜੰਗ ਦੇ ਮੈਦਾਨ ਵਿਚ ਅੱਗੇ ਹੋ ਕੇ ਅੜ ਰਹੇ ਨੇ ਸੂਰਮਿਆਂ ਨੇ, ਭਾਈ ਲੱਖੂ ਜੀ ਦੇ ਸਮੇਤ ਜਿੰਨੇ ਸੂਰਮੇ ਬਹਾਦਰ ਨੇ ਆਪਣੀਆਂ ਭੌਹਾਂ ਨੂੰ ਟੇਢਿਆਂ ਕਰਕੇ ਵੀ ਰਸ ਵਿਚ ਕੱਚੀਚੀਆਂ ਵੱਟ ਵੱਟ ਕੇ ਲੜਦੇ ਨੇ।
ਦੜਾ ਦੜ ਗੇਰੇ ਤੋ ਰੰਗੇ ਕਨੇਰੇ,
ਦੜਾ ਦੜ ਕਰ ਕਰਕੇ ਜਿਹਨੂੰ ਗੋਲੀ ਮਾਰਦੇ ਨੇ ਧੜੰਮ ਦੇ ਕੇ ਘੋੜੇ ਤੋਂ ਜ਼ਮੀਨ ਤੇ ਡਿੱਗ ਪੈਂਦਾ ਤੁਰਕ। ਇਹੋ ਜਿਹੀ ਗੋਲੀ ਦਾਗ ਦੇ ਕੇ ਕੋਈ ਵੀ ਚਲਾਈ ਹੋਈ ਗੋਲੀ ਸਤਿਗੁਰਾਂ ਦੇ ਸੂਰਮੇ ਦੀ ਖਾਲੀ ਨਹੀਂ ਜਾਂਦੀ, ਜਾਂ ਤੀਰ ਚਾ ਖਾਲੀ ਨਹੀਂ ਜਾਂਦਾ। ਜਿਹਨੂੰ ਜਾ ਕੇ ਗੋਲੀ ਵੱਜਦੀ ਆ, ਤੀਰ ਵੱਜਦਾ, ਉਹ ਘੋੜੇ ਤੋਂ ਦੜ ਦੇ ਕਰਕੇ ਜ਼ਮੀਨ ਤੇ ਡਿੱਗਦਾ।
ਉਹ ਥੱਲੇ ਪਾ ਥੱਲੇ ਨਹੀਂ ਪਾਏ ਅੱਲੇ,
ਕਹਿੰਦੇ ਉਹ ਥੱਲ ਉਥੱਲ ਕੇ ਪਥੱਲ ਪਥੱਲ ਕੇ ਕੋਈ ਤੇਗਾਂ ਦੇ ਨਾਲ ਉਥੱਲ ਉਥੱਲ ਕੇ ਸੁੱਟ ਰਿਹਾ, ਪਰ ਸਤਿਗੁਰਾਂ ਦੇ ਸੂਰਮਿਆਂ ਦੇ ਪੈਰ ਨਹੀਂ ਹੱਲੇ। ਕਾਲੇ ਖਾਂ ਨੇ ਹਮਲਾ ਬੜੇ ਜ਼ੋਰ ਨਾਲ ਕੀਤਾ, ਪਰ ਗੁਰੂ ਕੇ ਬਹਾਦਰ ਯੋਧਿਆਂ ਦੇ ਪੈਰ ਜੰਗ ਦੇ ਮੈਦਾਨ ਵਿਚ ਨਹੀਂ ਹੱਲੇ।
ਮਹਾ ਸ਼ਸਤਰ ਖਾਏ ਰਿਪੂ ਬ੍ਰਿੰਦ ਕਾਏ,
ਬਹੁਤ ਸਾਰੇ ਸ਼ਸਤਰਾਂ ਨੂੰ ਮਾਰਦਿਆਂ ਮਾਰਦਿਆਂ ਬਹੁਤ ਸਾਰੇ ਦੁਸ਼ਮਣ ਜੰਗ ਦੇ ਮੈਦਾਨ ਚ ਮਾਰ ਦਿੱਤੇ ਨੇ। ਹਾਲਾਂਕਿ ਗੁਰੂ ਕੇ ਸੂਰਮੇ ਵੀ ਜ਼ਖਮੀ ਹੋਏ ਨੇ, ਸਰੀਰਾਂ ਤੇ ਕਈ ਸ਼ਸਤਰ ਸਤਿਗੁਰਾਂ ਦੇ ਸੂਰਮਿਆਂ ਦੇ ਵੀ ਲੱਗੇ ਨੇ, ਪਰ ਬਹੁਤ ਸਾਰੇ ਘਾਵਾਂ ਨੂੰ ਸਰੀਰ ਤੇ ਲੱਗਦਿਆਂ ਹੋਇਆਂ ਵੀ ਵੇਖ ਕੇ ਉਹ ਸੂਰਮੇ ਬੜੀ ਬਹਾਦਰੀ ਤੇ ਦਲੇਰੀ ਨਾਲ ਪਰਵਾਹ ਨਾ ਕਰਦਿਆਂ ਹੋਇਆਂ ਆਪਣੇ ਸਰੀਰ ਦੇ ਜ਼ਖਮਾਂ ਦੀ ਤੁਰਕਾਂ ਨੂੰ ਮਾਰ ਰਹੇ ਨੇ।
ਪਾਇਓ ਜੰਗ ਭਾਰੀ ਭਾਰੀ ਪੂਰ ਮਾਰੀ,
ਤੇ ਬਹੁਤ ਜ਼ਿਆਦਾ ਭਾਰੀ ਭਿਆਨਕ ਜੰਗ ਹੋ ਰਿਹਾ ਹੈ, ਔਰ ਇਸ ਭਿਆਨਕ ਜੰਗ ਦੇ ਵਿਚ ਬੜੀ ਭਿਆਨਕ ਮਾਰ ਮਚ ਰਹੀ ਹੈ।
ਚਲੇ ਖੱਗ ਖੰਡੇ ਦੋ ਤਾਰੇ ਪ੍ਰਚੰਡੇ,
ਤਿੱਖੇ ਤਿੱਖੇ ਖੰਡੇ, ਖੱਗ ਖੰਡੇ ਜਿਹੜੇ ਤਿੱਖੇ ਤਿੱਖੇ ਖੰਡੇ ਨੇ, ਦੋ ਤਾਰੇ ਨੇ ਜਿਨ੍ਹਾਂ ਨੂੰ ਦੋ ਧਾਰਾਂ ਲੱਗੀਆਂ। ਖੰਡੇ ਦੀ ਇਹ ਖਾਸੀਅਤ ਹੁੰਦੀ ਹੈ ਵੀ ਦੋਵਾਂ ਪਾਸੇ ਦੀ ਮਾਰ ਹੁੰਦੀ ਹੈ, ਕਿਰਪਾਨ ਦੀ ਮਾਰ ਸਿਰਫ ਇੱਕ ਪਾਸੇ ਹੁੰਦੀ ਹੈ, ਪਰ ਖੰਡੇ ਦੀ ਮਾਰ ਦੋਵਾਂ ਪਾਸੇ ਹੁੰਦੀ ਹੈ। ਦੋ ਧਾਰੇ ਖੰਡੇ ਵੀ ਜੰਗ ਦੇ ਮੈਦਾਨ ਜੇ ਸੱਜੇ ਪਾਸੇ ਨੂੰ ਜਾਂਦੇ ਨੇ ਤਾਂ ਵੀ ਵੱਢਦੇ ਜਾਂਦੇ ਨੇ, ਉਹ ਖੰਡਾ ਜੇ ਖੱਬੇ ਪਾਸੇ ਨੂੰ ਉੱਲਰ ਕੇ ਆਉਂਦਾ ਤੇ ਤਾਂ ਵੀ ਕੱਟਦਾ ਚੱਲਿਆ ਜਾਂਦਾ। ਇਹੋ ਜੇ ਖੰਡੇ ਜੰਗ ਦੇ ਮੈਦਾਨ ਵਿਚ ਚੱਲੇ ਨੇ ਦੋ ਧਾਰੇ।
ਕਰੇ ਖੰਡ ਖੰਡੇ ਕਨੇ ਹੀ ਕੋ ਮੰਡੇ,
ਔਰ ਜਿਨ੍ਹਾਂ ਨੂੰ ਜਾ ਕੇ ਉਹ ਖੰਡੇ ਵੱਜਦੇ ਨੇ, ਤੇਗਾਂ ਵੱਜਦੀਆਂ ਨੇ, ਖੰਡ ਖੰਡ ਕਰਦੇ ਜਾਂਦੇ ਨੇ, ਟੁਕੜੇ ਟੁਕੜੇ ਕਰਦੇ ਜਾ ਰਹੇ ਨੇ, ਸੂਰਮਿਆਂ ਦੀਆਂ ਤੁਰਕਾਂ ਦੀਆਂ ਲੋਥਾਂ ਨੂੰ ਟੁਕੜੇ ਟੁਕੜੇ ਕਰਕੇ ਜ਼ਮੀਨ ਤੇ ਸੁੱਟਦੇ ਜਾ ਰਹੇ ਨੇ। ਕਿਉਂਕਿ ਸਤਿਗੁਰਾਂ ਦੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਮਹਾਰਾਜ ਜੀ ਦੇ ਬਚਨ ਨੇ, ਨਮੋ ਸ਼੍ਰੀ ਭਗਵਤੀ ਬੜੈਲੀ ਸੁਰੋਹੀ ਕਰੇ ਏਕ ਤੇ ਦੁਵੈ ਸੁਪੱਟਾ ਹਾਥ ਸੋਹੀ। ਨਮਸਕਾਰ ਹੈ ਇਸ ਤੇਗ ਨੂੰ, ਨਮਸਕਾਰ ਹੈ ਸੁਰੋਹੀ ਨੂੰ, ਨਮਸਕਾਰ ਹੈ ਖੰਡੇ ਨੂੰ। ਕਹਿੰਦੇ ਇਹੋ ਜਿਹੀ ਤੇਗ, ਇਹੋ ਜਿਹੀ ਸਰੋਈ, ਇਹੋ ਜਿਹੀ ਸੈਫ ਜਿਹੜੀ ਸੂਰਮਿਆਂ ਦੇ ਹੱਥਾਂ ਚ ਸੋਭਦੀ ਹੈ, ਔਰ ਜਿੱਥੇ ਚੱਲਦੀ ਹੈ ਤੇ ਚੱਲਣ ਸਮੇਂ ਫਿਰ ਇੱਕ ਤੋਂ ਦੋ ਹਿੱਸਿਆਂ ਚ ਵੰਡ ਦਿੰਦੀ ਹੈ। ਜਿੱਥੇ ਚੱਲਦੀ ਹੈ ਤੁਰਕਾਂ ਦੇ ਸਰੀਰਾਂ ਵਿੱਚ ਭਾਜੀ ਪਾ ਦਿੰਦੀ ਹੈ। ਇਹੋ ਜਿਹੀ ਤੇਗ ਖੰਡੇ ਖੰਡ ਖੰਡ ਕਰਕੇ ਸੁੱਟ ਰਹੀ ਹੈ।
ਪਏ ਰੁੰਡ ਮੁੰਡੇ ਕਿਨੂੰ ਜੰਗ ਛੰਡੇ,
ਕਹਿੰਦੇ ਰੁੰਡ ਮੁੰਡ ਹੋ ਗਈਆਂ ਕਈਆਂ ਦੀਆਂ ਖੋਪੜੀਆਂ, ਕਈਆਂ ਦੇ ਸਿਰ ਵੱਡੇ ਹੋਏ ਧੜ ਤੋਂ ਬਿਨਾਂ ਜੰਗ ਦੇ ਮੈਦਾਨ ਦੇ ਵਿਚ ਖਿੰਡੇ ਹੋਏ ਨਜ਼ਰ ਆ ਰਹੇ ਨੇ। ਕਿਤੇ ਧੜ ਖੜੇ ਖਲੋਤੇ ਨੇ ਤੇ ਸਿਰ ਵੱਢੇ ਗਏ ਨੇ ਤੇ ਧੜ ਹਾਲੇ ਡਿੱਗਣੇ ਨੇ। ਇਹੋ ਜਿਹਾ ਜੰਗ ਬਹੁਤਿਆਂ ਨੂੰ ਯੁੱਧ ਨੇ ਇਹੋ ਜਿਹਾ ਕਹਿੰਦੇ ਛੰਡ ਕੇ ਰੱਖ ਦਿੱਤਾ ਹੈ।
ਕਟੀ ਗਰੀਵ ਬਾਹੂ,
ਕਿਸੇ ਦੀ ਬਾਂਹ ਕੱਟੀ ਗਈ ਹੈ, ਕਿਸੇ ਦੀ ਧੋਣ ਕੱਟੀ ਗਈ ਹੈ,
ਪਰੇ ਪੂਮ ਮਾ,
ਔਰ ਜੰਗ ਦੇ ਮੈਦਾਨ ਦੇ ਵਿਚ ਜ਼ਮੀਨ ਦੇ ਉੱਤੇ ਸਦਾ ਦੀ ਨੀਂਦ ਸੂਰਮੇ ਸੌ ਗਏ ਨੇ। ਏਦਾਂ ਸੌ ਗਏ ਨੇ ਮਾਨੋ ਜਿਵੇਂ ਕਈ ਦਿਨਾਂ ਦੇ ਉਨੀਂਦਰੇ ਤੇ ਥੱਕੇ ਹੋਣ।
ਕਿਸੂ ਸੀਸ ਕਾਟਾ ਕਿਨੂੰ ਕੋਏ ਡਾਟਾ,
ਕਿਸੇ ਦਾ ਸਿਰ ਵੱਢਿਆ ਗਿਆ ਹੈ ਤੇ ਕਈ ਸਿਰ ਵੱਢਿਆ ਗਿਆ ਤੇ ਹਾਲੇ ਵੀ ਅੱਖਾਂ ਦੇ ਵਿਚ ਕਹਿੰਦੇ ਰੋਸ ਹੈ ਉਹਨਾਂ ਦੇ, ਸਿਰ ਕੱਟਿਆ ਗਿਆ ਪਰ ਅੱਖਾਂ ਹਾਲੇ ਵੀ ਤੱਡੀਆਂ ਹੋਈਆਂ, ਏਦਾਂ ਲੱਗਦਾ ਜਿਵੇਂ ਡਾਟ ਕੇ ਖਾ ਜਾਏਗਾ। ਏਦਾਂ ਕਹਿੰਦੇ ਸਿਰ ਕੱਟੇ ਗਏ, ਹਾਲੇ ਵੀ ਡਾਟ ਰਹੇ ਨੇ ਸੂਰਮੇ।
ਰਿਪੂ ਨੇਰ ਹੋਏ ਸੋਨੇ ਜੇ ਪੋਰੋਏ,
ਜਿਹੜਾ ਦੁਸ਼ਮਣ ਨੇੜੇ ਢੁੱਕ ਕੇ ਆਇਆ ਕਰਤਾਰਪੁਰ ਸਾਹਿਬ ਦੇ, ਸਤਿਗੁਰਾਂ ਦੇ ਸੂਰਮਿਆਂ ਨੇ ਨੇਜੇ ਮਾਰ ਮਾਰ ਕੇ ਛਾਤੀਆਂ ਪਰੋ ਸੁੱਟੀਆਂ ਨੇ ਤੁਰਕਾਂ ਦੀਆਂ। ਕਿਸੇ ਤੁਰਕ ਨੂੰ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਨੇੜੇ ਨਹੀਂ ਢੁੱਕਣ ਦਿੱਤਾ, ਨੇੜੇ ਨਹੀਂ ਲੱਗਣ ਦਿੱਤਾ।
ਤੁਪੰਗਾਂ ਚੋਰੀ ਕਿਸੂ ਮਾਰ ਗੋਰੀ,
ਉਧਰ ਕਿਤੇ ਬੰਦੂਕਾਂ ਵੀ ਚੱਲ ਰਹੀਆਂ ਨੇ, ਗੋਲੀਆਂ ਦੀ ਕੜਾ ਕੜੀ ਵੀ ਹੋ ਰਹੀ ਹੈ, ਔਰ ਗੋਲੀਆਂ ਦੀ ਕੜਾ ਕੜੀ ਦੇ ਨਾਲ ਵੀ ਸੂਰਮਿਆਂ ਨੂੰ ਮਾਰਿਆ ਜਾ ਰਿਹਾ।
ਕੇ ਸਾਂਗੰ ਪ੍ਰਹਾਰੀ ਭਜੇ ਪੀਰ ਪਾਰੀ,
ਕਹਿੰਦੇ ਕਿਤੇ ਬਰਛੀਆਂ ਚੱਲ ਰਹੀਆਂ, ਕਿਤੇ ਤਵਰ ਚੱਲ ਰਹੇ ਨੇ, ਕਿਤੇ ਤੀਰ ਚੱਲ ਰਹੇ ਨੇ, ਕਿਤੇ ਬਰਛੇ ਚੱਲ ਰਹੇ ਨੇ, ਤੇ ਕਈ ਭੀਰੂ ਬਣ ਕੇ ਕਾਇਰ ਬਣ ਕੇ ਭਜਣੇ ਵੀ ਸ਼ੁਰੂ ਹੋ ਗਏ। ਕਾਲੇ ਖਾਂ ਨਾਲ ਜਿਹੜੇ ਜਰਸੂਰਮੇ ਚੜ ਕੇ ਆਏ ਸੀ, ਜਿਹੜੇ ਕਹਿੰਦੇ ਅਸੀਂ ਅੱਗੇ ਜਾ ਕੇ ਲੜਾਂਗੇ, ਜਦੋਂ ਅੱਗੋਂ ਮਾਰ ਪਈ ਨਾ ਮੂੰਹ ਦੀ, ਤੇ ਉਹਨਾਂ ਚੋਂ ਕਈ ਕਾਇਰ ਤੇ ਗੀਦੀ ਬਣ ਕੇ ਭਜਣੇ ਸ਼ੁਰੂ ਹੋ ਗਏ। ਕਾਇਰ ਬਣ ਕੇ, ਗੀਦੀ ਬਣ ਕੇ, ਆਪਣੇ ਮਾਂ ਦੇ ਦੁੱਧ ਨੂੰ ਲਾਜ ਲਾ ਕੇ, ਆਪਣੀ ਕੁੱਲ ਨੂੰ ਲਾਜ ਲਾ ਕੇ ਉਹ ਜੰਗ ਦਾ ਮੈਦਾਨ ਛੱਡ ਕੇ ਦੌੜਨ ਲੱਗੇ। ਕਹਿੰਦੇ ਜਾਨ ਬਚੀ ਰਹੀ ਤੇ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਕੁਝ ਕਰ ਸਕਦੇ ਆ, ਪਰ ਮਾਰੇ ਗਏ ਤੇ ਕੁਝ ਵੀ ਨਹੀਂ ਪ੍ਰਾਪਤ ਹੋਣਾ।
ਮਹਾਲੋਹ ਮਾਚਾ ਲਹੂ ਧੂਲ ਰਾਚਾ,
ਕਹਿੰਦੇ ਬੜਾ ਭਿਆਨਕ ਲੋਹੇ ਤੇ ਲੋਹਾ ਮਚਿਆ, ਲੋਹੇ ਤੇ ਲੋਹਾ ਵੱਜਿਆ, ਤੇ ਚਿਣਗਾਂ ਨਿਕਲਦੀਆਂ ਨੇ ਜਦੋਂ ਲੋਹੇ ਤੇ ਲੋਹਾ ਵੱਜਦਾ ਹੈ, ਤੇ ਧਰਤੀ ਦਾ ਰੰਗ ਲਾਲ ਸੁਰਖ ਹੋ ਗਿਆ, ਸੂਰਮਿਆਂ ਦੇ ਲਹੂ ਦੇ ਨਾਲ ਧਰਤੀ ਲਾਲ ਗੱਚ ਹੋ ਗਈ ਹੈ, ਕਿਉਂਕਿ ਜਿਹਨੂੰ ਸ਼ਸਤਰ ਵੱਜਦਾ ਸੂਰਮਿਆਂ ਦੇ ਸਰੀਰ ਗਰਮੀ ਨਾਲ ਭਖ ਰਹੇ ਨੇ, ਔਰ ਜਦੋਂ ਕਿਤੇ ਸ਼ਸਤਰ ਵੱਜਦਾ ਤੇ ਖੂਨ ਗਰਮੈਸ਼ ਦੇ ਨਾਲ ਭਕ ਭਕ ਕਰਕੇ ਸਰੀਰ ਚੋਂ ਬਾਹਰ ਡੁੱਲਦਾ, ਜਿਵੇਂ ਫੁਹਾਰੇ ਚੱਲ ਪੈਂਦੇ ਨੇ, ਏਦਾਂ ਉਹ ਖੂਨ ਭਕ ਭਕ ਕਰਕੇ ਬਾਹਰ ਨਿਕਲਦਾ ਤੇ ਜ਼ਮੀਨ ਰੰਗੀ ਜਾ ਰਹੀ ਹੈ।
ਕਿਸੂ ਤੁੰਡ ਖੰਡਾ ਕੇ ਸੀਸੰਗ ਬੇਹੰਡਾ,
ਸਾਰੀ ਧਰਤੀ ਲਾਲ ਰੰਗ ਦੇ ਲਹੂ ਨਾਲ ਏਦਾਂ ਸੁਰਖ ਹੋ ਗਈ ਹੈ, ਮਾਨੋ ਜਿਵੇਂ ਕਿਸੇ ਨਵਵਿਆਹਤਾ ਇਸਤਰੀ ਨੇ ਆਪਣੇ ਸਿਰ ਦੇ ਉੱਤੇ, ਸਰੀਰ ਦੇ ਉੱਤੇ ਲਾਲ ਰੰਗ ਦੀ ਚੁੰਨੀ ਲੈ ਕੇ ਤਨ ਕੱਜਿਆ ਹੋਵੇ, ਏਦਾਂ ਧਰਤੀ ਲਾਲ ਰੰਗ ਦੇ ਖੂਨ ਦੇ ਨਾਲ ਰੰਗੀ ਗਈ ਹੈ, ਸਾਰੀ ਧਰਤੀ ਲਾਲ ਰੰਗ ਦੇ ਖੂਨ ਦੇ ਨਾਲ ਰੰਗੀ ਗਈ ਹੈ, ਇਹੋ ਜਿਹਾ ਭਿਆਨਕ ਜੰਗ ਮਚਿਆ ਹੈ।
ਹਥਾਵਥ ਹੋਏ ਰਿਪੂ ਕੀਨ ਟੋਏ,
ਖਾਲਸਾ ਜੀ ਇਹੋ ਜਿਹਾ ਜੰਗ ਹੋਇਆ ਕਿ ਕਈ ਸੂਰਮੇ ਹਥਾਵਥ ਹੋ ਗਏ ਨੇ। ਹਥਾਵਥ ਦਾ ਮਤਲਬ ਹੈ ਵੀ ਜਦੋਂ ਬਿਲਕੁਲ ਹੀ ਨੇੜੇ ਹੋ ਗਏ, ਕਿਰਪਾਨਾਂ ਨਹੀਂ ਚੱਲਦੀਆਂ, ਕਈਆਂ ਦੇ ਲੜਦੇ ਹੱਥੋਂ ਹਥਿਆਰ ਡਿੱਗ ਪੈਂਦੇ ਨੇ, ਫਿਰ ਉਹ ਹਥਾਵਥ ਹੋ ਜਾਂਦੇ, ਜੱਫਮ ਜੱਫਾ ਹੋ ਜਾਂਦੇ ਤੇ ਕਸੁੰਨਾ ਮੁੱਕਾਂ ਦੇ ਨਾਲ ਹੀ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰਦੇ ਨੇ।
ਚਲੇ ਤੀਰ ਤੀਖੇ ਜੋ ਸਰਪੰ ਸਰੀਖੇ,
ਇੱਧਰ ਤਿੱਖੇ ਤਿੱਖੇ ਤੀਰ, ਬੜੇ ਬੜੇ ਤਿੱਖੇ ਤੀਰ ਉਹ ਚੱਲਦੇ ਨੇ, ਏਦਾਂ ਚੱਲਦੇ ਨੇ ਜਿਹੜੇ ਸੱਪ ਦੇ ਸਮਾਨ ਸਰੀਖੇ ਨੇ, ਜਿਵੇਂ ਸੱਪ ਉੱਡਣਾ ਜਾਂਦਾ ਨਾ ਤੇ ਜਾ ਕੇ ਡਸ ਲਏ ਤੇ ਪ੍ਰਾਣ ਕੱਢ ਲੈਂਦਾ, ਏਦਾਂ ਉੱਡਣੇ ਸੱਪਾਂ ਵਾਂਗਰ ਇਹ ਤੀਰ ਜਾਂਦੇ ਨੇ, ਜਿਹਨੂੰ ਜਾ ਕੇ ਵੱਜਦੇ ਨੇ ਉਹਦੇ ਪ੍ਰਾਣ ਨਿਕਲ ਜਾਂਦੇ ਨੇ।
ਪਾਇਓ ਪੂਰ ਨਾਦੰ ਕਰੇ ਸੂਰ ਬਾਦੰ,
ਬੜਾ ਭਿਆਨਕ ਨਾਦ ਮਚਿਆ ਤੇ ਸੂਰਮਿਆਂ ਦੇ ਮੂੰਹ ਤੋਂ ਹੀ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ, ਉਧਰ ਸ਼ਸਤਰਾਂ ਦੇ ਚੱਲਣ ਦੀਆਂ ਆਵਾਜ਼ਾਂ ਨੇ, ਉਧਰ ਸੂਰਮਿਆਂ ਦੇ ਮੂੰਹ ਤੋਂ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਨੇ।
ਗੁਰੂ ਤਿਆਰ ਹੋਏ ਮਹਾ ਜੰਗ ਜੋਏ,
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਵੇਖਿਆ ਕਿ ਹੁਣ ਜੰਗ ਪੂਰਾ ਭਖ ਗਿਆ, ਮਾਹੌਲ ਪੂਰਾ ਜੰਗ ਦਾ ਬਣ ਗਿਆ, ਹੁਣ ਗੁਰੂ ਹਰਗੋਬਿੰਦ ਸਾਹਿਬ ਆਪ ਤਿਆਰ ਹੋਏ ਨੇ ਜੰਗ ਕਰਨ ਵਾਸਤੇ, ਛੇਵੇਂ ਪਾਤਸ਼ਾਹ ਨੇ ਹੁਣ ਆਪ ਤਿਆਰੀ ਕੀਤੀ ਹੈ ਜੰਗ ਕਰਨ ਵਾਸਤੇ।
ਤਾਰੇ ਜੁੱਧ ਚੀਰੰਗ ਸੋ ਪੰਤੇ ਸਰੀਰੰਗ,
ਮਹਾਰਾਜ ਜੀ ਨੇ ਜੁੱਧ ਵਾਲੇ ਕੱਪੜੇ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਨੇ, ਸਾਹਿਬ ਦੇ ਤਨ ਦੇ ਉੱਤੇ ਸਰੀਰ ਦੇ ਉੱਤੇ ਪਾਏ ਹੋਏ ਜੁੱਧ ਵਾਲੇ ਜੰਗੀ ਬਸਤਰ ਜਿਹੜੇ ਨੇ ਉਹ ਸੋਭਨੀਕ ਹੋ ਰਹੇ ਨੇ।
ਬਡੋ ਖੱਗ ਪਾਰਾ ਗਰੇ ਬੀਚ ਤਾਰਾ,
ਵੱਡਾ ਤੇਗਾ ਜਿਹੜਾ ਬੜੇ ਵਜਨ ਵਾਲਾ ਸੀ, ਜਿਹੜਾ ਬਹੁਤ ਭਾਰੀ ਵਜਨ ਸੀ, ਭਾਰ ਸੀ, ਉਹ ਵੱਡਾ ਤੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਗਾਤਰੇ ਧਾਰਨ ਕੀਤਾ।
ਲਈ ਢਾਲ ਚੋਰੀ ਉਤੀ ਪਾਰ ਗੋਰੀ,
ਚੌੜਾ ਢਾਲ, ਬੜੇ ਵੱਡੀ ਚੌੜੀ ਢਾਲ, ਉਹ ਢਾਲ ਦੇ ਉੱਤੇ ਖਾਲਸਾ ਜੀ ਜਿਹੜਾ ਇੱਕ ਇੱਕ ਫੁੱਲ ਸੀ ਉਹ ਵੀ ਕਈ ਸੇਰ ਦਾ ਸੀ। ਕਹਿੰਦੇ ਬੜੇ ਵਜਨ ਵਾਲੀ ਢਾਲ, ਚੌੜੀ ਢਾਲ, ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਲਾਕਾਰ ਦੀ ਬਣੀ ਹੋਈ ਉਹ ਮੋਢੇ ਤੇ ਧਾਰਨ ਕੀਤੀ ਹੈ।
ਲਗਾਈ ਪਿਛਾਰੇ ਮਹਾਸ਼ੋਭ ਤਾਰੇ,
ਉਹ ਢਾਲ ਮਹਾਰਾਜ ਜੀ ਨੇ ਆਪਣੇ ਮੋਢੇ ਦੇ ਪਿਛਲੇ ਪਾਸੇ ਧਾਰਨ ਕੀਤੀ ਹੈ ਔਰ ਮੋਢੇ ਦੇ ਉੱਤੇ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕਰਕੇ ਸ਼ੋਭਾ ਧਾਰ ਕੇ ਚੱਲੇ ਨੇ।
ਸ਼ੋਭੈ ਪੂਰ ਪਾਤਾ ਪਰਿਓ ਬਾਨ ਸਾਥਾ,
ਸਾਹਿਬ ਜੀ ਦੇ ਖੱਬੇ ਪਾਸੇ ਦੇ ਮੋਢੇ ਦੇ ਉੱਤੇ, ਸੱਜੇ ਪਾਸੇ ਦੇ ਮੋਢੇ ਦੇ ਉੱਤੇ ਇੱਕ ਤੀਰਾਂ ਦਾ ਪੱਥਾ ਸੋਭਨੀਕ ਹੋ ਰਿਹਾ। ਉਸ ਪੱਥੇ ਦੇ ਵਿੱਚ ਖਪਰੇ ਤੀਰ, ਬੜੇ ਬੜੇ ਤਿੱਖੇ ਉੱਡਣੇ ਨਾਗ ਮਨ ਉਸ ਪੱਥੇ ਵਿੱਚ ਪਾਏ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਲਗਿਓ ਹੇਮ ਜਾਈ ਦੀਪੇ ਹੀਰ ਮਾਈ,
ਖਾਲਸਾ ਜੀ ਉਹਨਾਂ ਤੀਰਾਂ ਦੇ ਉੱਤੇ ਸੋਨਾ ਲੱਗਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦੇ ਤੀਰਾਂ ਦੀ ਇਹ ਖਾਸੀਅਤ ਹੈ, ਉਹਨਾਂ ਤੀਰਾਂ ਉੱਤੇ ਵੀ ਸੋਨਾ ਲੱਗਾ ਹੋਇਆ ਔਰ ਜਿਹੜੇ ਪੱਥੇ ਵਿੱਚ ਤੀਰ ਪਾਏ ਹੋਏ ਨੇ ਉਹ ਪੱਥੇ ਦੇ ਉੱਤੇ ਵੀ ਸੋਨੇ ਦੀ ਕਢਾਈ ਹੈ, ਉਹਦੇ ਵਿੱਚ ਕੀਮਤੀ ਹੀਰੇ ਜੜੇ ਹੋਏ ਨੇ ਪੱਥੇ ਚ, ਕੀਮਤੀ ਨਗ ਤੇ ਲਾਲ ਜੜੇ ਹੋਏ ਨੇ।
ਸੋ ਮੋਤੀਆਂ ਗੁੱਛੇ ਪਾਲੇ ਗੋਲ ਸੁੱਛੇ,
ਮੋਤੀਆਂ ਦੇ ਗੋਲ ਆਕਾਰ ਦੇ ਜਿਹੜੇ ਗੁੱਛੇ ਨੇ ਉਹ ਵੀ ਉਸ ਪੱਥੇ ਦੇ ਨਾਲ ਲਟਕ ਰਹੇ ਨੇ। ਜਿਹੜੀ ਕਮਾਨ ਹੈ ਨਾ ਸਤਿਗੁਰਾਂ ਦੀ, ਕਮਾਨ ਦੇ ਉੱਪਰਲੇ ਜਿਹੜੇ ਸਿਰੇ ਹੁੰਦੇ ਨੇ ਡੰਡੇ ਦੇ, ਉਹਨਾਂ ਨਾਲ ਮੋਤੀਆਂ ਦੇ ਗੁੱਛੇ ਲਟਕ ਰਹੇ ਨੇ।
ਸਜਿਓ ਅੰਗ ਸੰਗਾ ਗਾਇਓ ਚਾਂਪ ਚੰਗਾ,
ਇਹੋ ਜਿਹਾ ਬੜਾ ਸੋਹਣਾ ਚਾਂਪ, ਚਾਂਪ ਕਹਿੰਦੇ ਨੇ ਖਾਲਸਾ ਜੀ ਤਨਖ ਨੂੰ, ਇਹੋ ਜਿਹੀ ਕਠੋਰ ਤਨਖ ਜਿਹਦੇ ਦੋਵਾਂ ਸਿਰਿਆਂ ਦੇ ਉੱਤੇ ਮੋਤੀਆਂ ਦੇ ਗੁੱਛੇ ਲਟਕ ਰਹੇ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਹੱਥਾਂ ਵਿੱਚ ਸ਼ੋਭਨੀਕ ਹੋ ਰਿਹਾ।
ਕਠੋਰੇ ਵਿਸਾਲਾ ਮਹਾਪਾਰ ਵਾਲਾ,
ਔਰ ਇਹ ਤਨਖ ਬੜਾ ਕਠੋਰ ਹੈ, ਇਹ ਤਾਂ ਆਮ ਸੂਰਮਿਆਂ ਕੋਲੋਂ ਚੁੱਕਿਆ ਵੀ ਨਾ ਜਾਏ, ਇੰਨਾ ਵਜਨ ਹੈ, ਇੰਨਾ ਭਾਰ ਹੈ ਇਸ ਕਠੋਰ ਤਨਖ ਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਸਤ ਕਮਲਾਂ ਚ ਸ਼ੋਭ ਰਿਹਾ।
ਹਯੰ ਜਾਨ ਪਾਈ ਸੋਲੀ ਨੋ ਮੰਗਾਈ,
ਸ਼ਸਤਰ ਬਸਤਰਾਂ ਦੇ ਸਹਿ ਧੋ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਚੜਾਈ ਕਰਨ ਵਾਸਤੇ ਆਪਣਾ ਜਾਨ ਭਾਈ ਘੋੜਾ ਮੰਗਵਾਇਆ, ਜਾਨ ਭਾਈ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ ਹੈ।
ਬਡੋਰੋਰ ਹੋਵਾ ਚਉ ਔਰ ਜੋਵਾ,
ਜਾਨ ਭਾਈ ਘੋੜਾ ਸੱਦਿਆ ਅੱਗੇ ਚਾਰੇ ਪਾਸੇ ਰੋਲਾ ਮਚ ਰਿਹਾ, ਬਹੁਤ ਜਿਆਦਾ ਭਿਆਨਕ ਘੋਰ ਜੰਗ ਹੋ ਰਿਹਾ।
ਮਚਿਓ ਜੰਗ ਪਾਰਾ ਸੋ ਲੋਹਾ ਕਰਾਰਾ,
ਬੜਾ ਭਿਆਨਕ ਜੰਗ ਮਚਿਆ ਤੇ ਕਰਾਰਾ ਲੋਹਾ ਚੱਲ ਰਿਹਾ, ਤਿੱਖਾ ਲੋਹਾ ਚੱਲ ਰਿਹਾ।
ਗੁਰੂ ਕੋਟ ਤੀਰੰਗ ਕਰੇ ਸੰਧ ਤੀਰੰਗ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਨਗਰ ਦਾ ਜਿਹੜਾ ਕੋਟ ਹੁੰਦਾ ਨਾ, ਪੁਰਾਣੇ ਨਗਰਾਂ ਦਾ ਕਿਲਾ ਕੋਟ ਬਣਾਇਆ ਹੁੰਦਾ ਸੀ, ਥੋੜੇ ਜਿਹੇ ਉੱਚੇ ਰੱਖ ਕੇ ਨਗਰ ਵਸਾਏ ਹੁੰਦੇ ਸੀ, ਤੇ ਕੋਟ ਦੇ ਕੋਲ ਆ ਕੇ, ਨਗਰ ਦੇ ਕੋਟ ਦੇ ਇੱਕ ਪਾਸੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤੁਰਕਾਂ ਦਾ ਦਲ ਵੇਖਿਆ, ਚਾਰੇ ਪਾਸੇ ਟਿੱਡੀ ਦਲ ਹੀ ਨਜ਼ਰ ਆ ਰਿਹਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਵਿੱਚ ਤੀਰ ਜੜਨੇ ਸ਼ੁਰੂ ਕੀਤੇ ਨੇ।
ਮਹਾਸ਼ਤਰੂ ਹੇਰੇ ਲਰੰਤੇ ਕਨੇਰੇ,
ਦੁਸ਼ਮਣਾਂ ਨੂੰ ਲੜਦਿਆਂ ਹੋਇਆ ਆਉਂਦਿਆਂ ਵੇਖਦੇ ਨੇ ਤੁਰਕ, ਮਾਰ ਬਕਾਰਾ ਕਰਦਿਆਂ ਕਰਤਾਰਪੁਰ ਨਗਰ ਤੇ ਚੜ ਕੇ ਨੇੜੇ ਆਣਾ ਚਾਹੁੰਦੇ ਨੇ, ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਤੱਕ ਕੇ ਭਲੀ ਪ੍ਰਕਾਰ ਨਾਲ,
ਤਿਨੋ ਤੱਕ ਮਾਰਾ ਚਲੇ ਹੋ ਸ਼ੂਕ ਮਾਰਾ,
ਪਹਿਲਾਂ ਮਹਾਰਾਜ ਜੀ ਨੂੰ ਤੱਕਿਆ ਤੇ ਤੱਕ ਕੇ ਵੇਖਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਚਿਲੇ ਤੇ ਚਾੜ ਕੇ ਪਹਿਲਾ ਤੀਰ ਕੰਨਾਂ ਤੱਕ ਖਿੱਚ ਕੇ ਬੜੇ ਬਲ ਦੇ ਨਾਲ ਚਲਾਇਆ ਤੇ ਤੀਰ ਸ਼ੂਕਦਾ ਹੋਇਆ ਗਿਆ।
ਦਸੇ ਸ਼ਤਰੂ ਜਾਈ ਜੋ ਆਇਓ ਆਗਾਈ,
ਜਿਹੜਾ ਦੁਸ਼ਮਣ ਅੱਗੇ ਚੱਲ ਕੇ ਆਇਆ ਸਤਿਗੁਰਾਂ ਦੇ ਤੀਰ ਤੇ, ਕਹਿੰਦੇ ਉਹ ਤੀਰ ਸੱਪ ਵਾਂਗਰ ਉੱਡਦਾ ਹੋਇਆ ਗਿਆ ਤੇ ਜਾਂਦਿਆਂ ਉਸ ਤੁਰਕ ਨੂੰ ਡਸ ਲਿਆ, ਉਹਦੀ ਛਾਤੀ ਨੂੰ ਪਾਰ ਕਰਕੇ ਤੀਰ ਨਿਕਲ ਗਿਆ।
ਵਿਦਿਓ ਇੱਕ ਦੋ ਤ੍ਰਿਤੀਏ ਚੌਥ ਸੋ ਤੇ
ਤੀਰ ਪਾਰ ਨਿਕਲ ਗਿਆ ਇੱਕ ਦੀ ਛਾਤੀ ਚੋਂ, ਅੱਗੇ ਦੂਜਾ ਖੜਾ ਉਹਦੀ ਛਾਤੀ ਨੂੰ ਵੀ ਭਿੰਨ ਗਿਆ, ਤੀਜਾ ਖੜਾ ਉਹਨੂੰ ਵੀ ਭਿੰਨ ਗਿਆ, ਚੌਥੇ ਨੂੰ, ਪੰਜਵੇਂ ਨੂੰ, ਛੇਵੇਂ ਨੂੰ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਚਲਾਇਆ ਤੀਰ ਦਸਾਂ ਦਸਾਂ ਤੁਰਕਾਂ ਦੀਆਂ ਛਾਤੀਆਂ ਨੂੰ ਭਿੰਨ ਕੇ ਪਾਰ ਜਾ ਕੇ ਤਾਂ ਠੰਡਾ ਹੁੰਦਾ ਹੈ।
ਜੋ ਆਏ ਆਗੇ ਗਾਇਓ ਬੀਦ ਲਾਗੇ,
ਜਿਹੜਾ ਵੀ ਅੱਗੇ ਆਇਆ ਸਤਿਗੁਰਾਂ ਦੇ ਤੀਰ ਦੇ, ਬਸ ਉਹ ਵਿੰਨਿਆ ਹੀ ਗਿਆ, ਦਸਾਂ ਨੂੰ ਵੀ ਪਾਰ ਕਰਕੇ ਤੀਰ ਫਿਰ ਵੀ ਅੱਗੇ ਜੇ ਕੋਈ ਆ ਗਿਆ ਨਾ ਉਹਨੂੰ ਵੀ ਵਿੰਨ ਜਾਂਦਾ। ਏਦਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਚਲਾਇਆ ਤੀਰ ਹੈ।
ਪਰੇ ਉਹ ਪਾਰ ਜਾਈ ਰਿਪੂ ਨਾ ਆਗਾਈ,
ਤੇ ਕਹਿੰਦੇ ਪਾਰ ਜਾ ਕੇ ਨਿਕਲਦਾ ਦੁਸ਼ਮਣ ਸਤਿਗੁਰਾਂ ਦੇ ਤੀਰ ਦੇ ਸਾਹਮਣੇ ਖਲੋਤਾ ਨਹੀਂ ਰਹਿ ਸਕਦਾ।
ਮਾਰੇ ਵੀਰ ਭੋਰਾ ਇਕੰਬਾਨ ਛੋਰਾ,
ਮਹਾਰਾਜ ਜੀ ਨੇ ਇੱਕੋ ਤੀਰ ਚਲਾਇਆ ਤੇ ਦਸ ਤੋਂ ਜ਼ਿਆਦਾ ਤੁਰਕ ਇੱਕਦਮ ਜ਼ਮੀਨ ਤੇ ਧੜਮ ਦੇ ਕੇ ਡਿੱਗ ਪਏ। ਹੈਰਾਨ ਹੋ ਗਏ ਨਾਲ ਦੇ ਵੀ ਇਹਨਾਂ ਨੂੰ ਕੀ ਹੋਇਆ, ਤੀਰ ਵੀ ਇੰਨੀ ਤੇਜ਼ੀ ਨਾਲ ਆਇਆ ਵੀ ਆਉਂਦਾ ਨਜ਼ਰ ਵੀ ਨਹੀਂ ਸੀ ਆਉਂਦਾ, ਦਿਸਦਾ ਵੀ ਨਹੀਂ ਸੀ, ਗੋਲੀ ਵਾਂਗਰ ਤੀਰ ਆਉਂਦਾ ਤੇ ਇੱਕਦਮ ਕਈਆਂ ਦੇ ਵੱਜ ਕੇ ਪਾਰ ਵੀ ਨਿਕਲ ਜਾਂਦਾ ਤੇ ਤੀਰ ਉਹ ਦੰਗ ਹੋ ਜਾਂਦੇ ਵੀ ਸਾਨੂੰ ਵੱਜਾ ਕੀ ਹੈ, ਤੇ ਉਹਨਾਂ ਨੂੰ ਸੋਚਣ ਤੋਂ ਪਹਿਲਾਂ ਹੀ ਧੜਮ ਦੇ ਕੇ ਜ਼ਮੀਨ ਤੇ ਡਿੱਗ ਪੈਂਦੇ। ਕਹਿੰਦੇ ਏਦਾਂ ਦਸ ਬਾਰਾਂ ਜਣੇ ਇੱਕਦਮ ਜੰਗ ਦੇ ਮੈਦਾਨ ਵਿੱਚ ਡਿੱਗ ਪਏ।
ਜਥਾ ਪੌਨ ਕੇਲੇ ਗਿਰਾਵੇ ਤਕੇਲੇ,
ਕਹਿੰਦੇ ਏਦਾਂ ਡਿੱਗੇ ਨੇ ਆ ਜਿਵੇਂ ਕੇਲਿਆਂ ਦੇ ਦਰਖਤ ਹੁੰਦੇ ਨੇ ਨਾ ਖੜੇ ਇਕੱਠੇ, ਤੇ ਇੱਕਦਮ ਤੇਜ਼ ਹਨੇਰੀ ਆ ਜਾਏ। ਕੇਲੇ ਦਾ ਤਣਾ ਬੜਾ ਕੋਮਲ ਜਿਹਾ ਹੁੰਦਾ ਤੇ ਹਨੇਰੀ ਨੂੰ ਚੱਲਦਾ ਨਹੀਂ, ਇੱਕਦਮ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ। ਕਹਿੰਦੇ ਜਿਵੇਂ ਹਵਾ ਦੇ ਚੱਲਣ ਨਾਲ ਕੇਲਿਆਂ ਦੇ 10-20 ਦਰਖਤ ਇਕੱਠੇ ਪਟੀ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ, ਏਦਾਂ ਗੁਰੂ ਹਰਗੋਬਿੰਦ ਸਾਹਿਬ ਦੇ ਤੀਰ ਨਾਲ 10 ਤੁਰਕ ਉਸੇ ਵੇਲੇ ਜੰਗ ਦੇ ਮੈਦਾਨ ਚ ਤੜਫ ਕੇ ਡਿੱਗ ਪਏ।
ਤਥਾ ਇੱਕ ਬਾਰੀ ਗਿਰੇ ਸ਼ਤਰੂ ਚਾਰੀ,
ਇੱਕੋ ਵੇਰ ਦੇ ਤੀਰ ਚਲਾਏ ਨਾਲ ਬਹੁਤ ਸਾਰੇ ਦੁਸ਼ਮਣ ਜ਼ਮੀਨ ਦੇ ਉੱਤੇ ਡਿੱਗ ਪਏ, ਕਿਸੇ ਨੇ ਪਾਣੀ ਤੱਕ ਨਹੀਂ ਮੰਗਿਆ।
ਪੁਨੰ ਔਰ ਜੋਰਾ ਤਨੂੰ ਐਂਚ ਕੋਰਾ,
ਇੱਕ ਤੀਰ ਚਲਾਇਆ ਫਿਰ ਸਾਹਿਬ ਨੇ ਦੂਸਰਾ ਤੀਰ ਆਪਣੇ ਚਿਲੇ ਤੇ ਚਾੜਿਆ ਤੇ ਦੂਸਰਾ ਤੀਰ ਚਿਲੇ ਤੇ ਚਾੜ ਕੇ ਤੱਕਿਆ, ਸਿਸਤ ਬੰਨੀਆਂ ਨਿਸ਼ਾਨਾ ਬੰਨਿਆ ਹੈ।
ਲੱਗਿਓ ਕਾਨ ਪਾਨਾ ਕਰੇ ਤਾਨ ਤਾਨਾ,
ਜਦੋਂ ਤੀਰ ਦੀ ਤੰਦੀ ਤੇ ਬਾਗੜ ਪਕੜ ਕੇ ਮਹਾਰਾਜ ਜੀ ਨੇ ਹੱਥ ਖਿੱਚਿਆ ਨਾ, ਤੇ ਖਿੱਚਦਿਆਂ ਸਾਰ ਮਹਾਰਾਜ ਜੀ ਦਾ ਹੱਥ ਪਿੱਛੇ ਕੰਨ ਨਾਲ ਜਾ ਲੱਗਾ, ਕੰਨਾਂ ਤੱਕ ਤੰਦੀ ਨੂੰ ਖਿੱਚ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੰਨਾ ਤਾਣ ਲਾਇਆ।
ਤਜਿਓ ਨਾਦ ਹੋਵਾ ਰਿਪੂ ਚੈ ਪਰੋਆ,
ਜਦੋਂ ਤੀਰ ਛੱਡਿਆ ਨਿਕਲ ਕੇ ਗਿਆ ਕਮਾਨ ਚੋਂ ਤੇ ਤੰਦੀ ਦੀ ਵੀ ਕੜ 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 ਦੀ ਆਵਾਜ਼ ਆਈ ਆ ਚੱਲਣ ਦੀ, ਤੇ ਤੀਰ ਦੇ ਚੱਲਣ ਦੀ ਨਾਦ ਆਈ, ਛੂ ਕਰਕੇ ਤੀਰ ਗਿਆ ਔਰ ਜਾ ਕੇ ਬਹੁਤ ਸਾਰੇ ਦੁਸ਼ਮਣਾਂ ਨੂੰ ਪਰੋ ਸੁੱਟਿਆ।
ਨਹੀਂ ਜਾਏ ਜਾਣਾ ਪਰੇ ਪਾਰ ਬਾਨਾ,
ਕਹਿੰਦੇ ਬਾਣ ਵੱਜ ਕੇ ਪਾਰ ਨਿਕਲ ਜਾਂਦਾ ਤੇ ਤੁਰਕ ਨੂੰ ਪਤਾ ਹੀ ਨਹੀਂ ਹੁੰਦਾ ਮੈਨੂੰ ਵੱਜਾ ਕੀ ਹੈ, ਤੇ ਪਾਰ ਨਿਕਲ ਜਾਂਦਾ ਤੀਰ, ਸੁੱਕਾ ਹੀ ਖੂਨ ਤੱਕ ਨਹੀਂ ਲੱਗਦਾ ਤੀਰ ਨੂੰ, ਏਦਾਂ ਸੁੱਕਾ ਹੀ ਤੀਰ ਪਾਰਲੇ ਪਾਸੇ ਜਾ ਨਿਕਲਦਾ ਤੇ ਤੁਰਕ ਨੂੰ ਇਹ ਨਹੀਂ ਪਤਾ ਹੁੰਦਾ ਮੈਨੂੰ ਕੀ ਵੱਜਾ।
ਇਸੀ ਰੀਤ ਛੋਰੇ ਫਿਰੇ ਚਾਰ ਓਰੇ,
ਇਸੇ ਰੀਤ ਨਾਲ ਜਿੱਧਰੋਂ ਤੁਰਕ ਜ਼ਿਆਦਾ ਜ਼ੋਰ ਦਾ ਹੱਲਾ ਕਰਦੇ ਸੀ ਨਾ ਨਗਰ ਦੇ ਵੱਲ, ਉਧਰ ਮਹਾਰਾਜ ਜੀ ਆ ਕੇ ਕੁਝ ਤੀਰ ਛੱਡ ਕੇ ਤੁਰਕਾਂ ਨੂੰ ਕਈਆਂ ਨੂੰ ਠਰਮ ਕਰਕੇ ਸੱਟ ਦਿੰਦੇ ਸਨ, ਫਿਰ ਦੂਜੇ ਪਾਸੇ ਜਾ ਪਹੁੰਚਦੇ ਸਨ, ਉਧਰੋਂ ਵੀ ਹਮਲਾ ਕਰਦੇ ਤੁਰਕਾਂ ਨੂੰ ਮਾਰ ਕੇ ਫਿਰ ਤੀਜੇ ਪਾਸੇ ਫਿਰ ਚੌਥੇ ਪਾਸੇ, ਏਦਾਂ ਚਾਰੇ ਪਾਸੇ ਨਗਰ ਦੇ ਫਿਰ ਕੇ ਜਿੱਧਰੋਂ ਜਿੱਧਰੋਂ ਵੀ ਤੁਰਕਾਂ ਦਾ ਜ਼ੋਰ ਦਾ ਹੱਲਾ ਹੁੰਦਾ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆ ਕੇ ਖਲੋ ਕੇ ਤੀਰ ਛੱਡਦੇ ਨੇ।
ਜਹਾਂ ਜ਼ੋਰ ਕਾਲੇ ਤਾਂ ਛਿਪਰ ਚਾਲੇ,
ਜਿੱਧਰੋਂ ਕਿਤੇ ਤੁਰਕਾਂ ਦਾ ਜ਼ੋਰ ਹੁੰਦਾ ਬੜੀ ਕਾਹਲੀ ਨਾਲ ਮਹਾਰਾਜ ਜੀ ਆਪਣਾ ਘੋੜਾ ਦੌੜਾ ਕੇ ਉਸ ਪਾਸੇ ਆ ਪਹੁੰਚਦੇ ਨੇ।
ਹਤੈ ਤੀਰ ਤੀਕੇ ਜੋ ਸਰਪੰਗ ਸਰੀਕੇ,
ਬੜੇ ਬੜੇ ਤਿੱਖੇ ਤੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਚਲਾਉਂਦੇ, ਜੋ ਸਰਪੰਗ ਸਰੀਕੇ ਜਿਹੜੇ ਸਰਪਾਂ ਦੇ ਸਮਾਨ ਨੇ, ਸੱਪ ਦਾ ਡੰਗਿਆ ਭਾਵੇਂ ਕੋਈ ਬਚ ਜਾਏ ਪਰ ਗੁਰੂ ਹਰਗੋਬਿੰਦ ਸਾਹਿਬ ਦਾ ਤੀਰ ਵੱਜੇ ਤੇ ਕੋਈ ਬਚਦੇ ਹੋ ਨਹੀਂ ਸਕਦਾ।
ਮਾਰੇ ਸੂਰ ਕੋਰੇ ਪੁਰੰ ਚਾਰ ਓਰੇ,
ਕਹਿੰਦੇ ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਚਾਰੇ ਪਾਸੇ ਮਰ ਰਹੇ ਨੇ, ਸਤਿਗੁਰਾਂ ਦੇ ਤੀਰਾਂ ਨਾਲ ਤਾਂ ਢੇਰ ਹੀ ਲੱਗ ਗਏ ਤੁਰਕਾਂ ਦੇ, ਲੋਥਾਂ ਦੇ ਲੋਥਾਂ ਦੇ ਅੰਬਾਰ ਲੱਗ ਗਏ, ਇੱਥੋਂ ਤੱਕ ਕਿ ਜਿਹੜੇ ਘੋੜੇ 'ਚ ਵੀ ਤੀਰ ਵੱਜਦਾ ਸੀ ਨਾ, ਘੋੜਾ ਵੀ ਮਾਰਿਆ ਜਾਂਦਾ ਸੀ। ਸਤਿਗੁਰਾਂ ਦਾ ਚਲਾਇਆ ਤੀਰ ਘੋੜੇ ਨੂੰ ਵੀ ਚੀਰ ਕੇ ਪਾਰ ਜਾ ਨਿਕਲਦਾ ਹੈ।
ਬੜਾ ਹੇਲ ਮੇਲਾ ਸ਼ਹਿ ਰੇਲ ਪੇਲਾ,
ਕਹਿੰਦੇ ਤੁਰਕਾਂ ਨੇ ਵੱਡਾ ਹੱਲਾ ਕੀਤਾ, ਬੜਾ ਵੱਡਾ ਹੱਲਾ ਕਰਕੇ ਨਗਰ ਦੇ ਵਿੱਚ ਆਉਣਾ ਚਾਹੁੰਦੇ ਨੇ।
ਪਰੇ ਮਾਰ ਆਗੇ ਗਿਰੇ ਸ਼ਸਤਰ ਲਾਗੇ,
ਅੱਗੋਂ ਮਾਰ ਪੈਂਦੀ ਆ, ਆਉਂਦੇ ਤਾਂ ਹਾਣ ਹੌਸਲਾ ਕਰਕੇ, ਪਰ ਅੱਗੋਂ ਮਾਰ ਪੈਂਦੀ ਹੈ। ਸਤਿਗੁਰਾਂ ਦੇ ਚਲਾਏ ਤੀਰ ਆਉਂਦੇ ਨੇ, ਗੁਰੂ ਕੇ ਸੂਰਮਿਆਂ ਦੀਆਂ ਚਲਾਈਆਂ ਗੋਲੀਆਂ ਛਾਤੀਆਂ ਨੂੰ ਵਿੰਨਦੀਆਂ ਨੇ, ਆਉਂਦੇ ਤਾਂ ਹਨ ਜ਼ੋਰ ਕਰਕੇ, ਪਰ ਅੱਗੋਂ ਮੂੰਹ ਤੋੜਵਾਂ ਜਵਾਬ ਮਿਲਦਾ ਤੇ ਪਿੱਛੇ ਹੱਟ ਖਲੋਂਦੇ ਨੇ।
ਪਿੱਛੇ ਪਾਏ ਕਾਲੇ ਨਹੀਂ ਅਗਰ ਚਾਲੇ,
ਔਰ ਜਿਹੜਾ ਅੱਗੇ ਵੱਧਦਾ ਸ਼ਸਤਰ ਵੱਜਦਾ ਤੇ ਡਿੱਗ ਪੈਂਦਾ ਜ਼ਮੀਨ ਤੇ। ਏਦਾਂ ਕਈ ਤਾਂ ਹੁਣ ਪਿਛਲੇ ਪਾਸੇ ਨੂੰ ਪੈਰ ਪੁੱਟਣ ਲੱਗ ਪਏ, ਅੱਗੇ ਨਹੀਂ ਵੱਧਦੇ। ਕਾਲੇ ਖਾਂ ਤੇ ਜਿਹੜੇ ਦੂਜੇ ਜਰਨੈਲ ਨੇ ਵੰਗਾਰਦੇ ਨੇ, ਅੱਗੇ ਵਧੋ, ਮਾੜਾ ਜਿਹਾ ਇੱਕ ਕਦਮ ਅੱਗੇ ਪੁੱਟਦੇ ਨੇ, ਤਿੰਨ ਚਾਰ ਕਦਮ ਪੁੱਟ ਕੇ ਪਿੱਛੇ ਆ ਜਾਂਦੇ ਨੇ, ਵੇਖ ਕੇ ਅੱਖ ਬਚਾ ਕੇ। ਜਦੋਂ ਵੇਖਦਾ ਤੇ ਇੱਕ ਕਦਮ ਅੱਗੇ ਪੁੱਟ ਲੈਂਦੇ, ਫਿਰ ਚਾਰ ਕਦਮ ਪਿੱਛੇ ਨੂੰ ਆ ਜਾਂਦੇ, ਕਹਿੰਦੇ ਕਿਉਂ ਮਰਦੇ ਆ ਬਿਨਾਂ ਆਈਏ ਮੌਤ, ਅੱਗੇ ਕਿਉਂ ਜਾ ਕੇ ਮਰੀਏ, ਲੜਾਈਆਂ ਇਹਨਾਂ ਦੀਆਂ ਆਪਣੀਆਂ, ਮਰਨ ਨੂੰ ਸਾਨੂੰ ਲੈ ਆਏ ਨੇ, ਕਹਿੰਦੇ ਏਦਾਂ ਦੀਆਂ ਸੋਚਾਂ ਲੈ ਕੇ ਪਿੱਛੇ ਨੂੰ ਹਟਦੇ ਨੇ।
ਡਰੇ ਹੇਰ ਮਾਰੇ ਨਹੀਂ ਤੀਰ ਤਾਰੇ,
ਡਰ ਜਾਂਦੇ ਨੇ ਵੇਖ ਕੇ, ਧੀਰਜ ਨਹੀਂ ਰੱਖਦੇ, ਕਾਇਰ ਬਣ ਗਏ ਨੇ ਕਈ ਤੁਰਕ।
ਤੋਫੰਗਾਂ ਗੋਰੀ ਲਗੇ ਅੰਗ ਪੋਰੀ,
ਬਹੁਤ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਲੱਗਦੀਆਂ, ਜਿਹਨੂੰ ਵੱਜਦੀਆਂ ਅੰਗ ਟੁੱਟ ਜਾਂਦੇ ਹਨ, ਭੱਜ ਜਾਂਦੇ ਹਨ।
ਪਰੇ ਝੂਮ ਕੂਮੇ ਮਿਲੇ ਧੂਲ ਪੂਮੇ,
ਔਰ ਝੂਮ ਕੇ ਜੰਗ ਦੇ ਮੈਦਾਨ ਵਿੱਚ ਡਿੱਗਦੇ ਨੇ, ਧਰਤੀ ਵਿੱਚ ਮਿਲੇ ਹੋਏ, ਮੁੜ ਕੇ ਧਰਤੀ ਤੋਂ ਉੱਪਰ ਨਹੀਂ ਉੱਠਦੇ, ਧਰਤੀ ਵਿੱਚ ਹੀ ਮਿੱਟੀ ਵਿੱਚ ਹੀ ਗਰਕ ਹੋ ਰਹੇ ਨੇ।
ਨਹੀਂ ਅਗਰ ਆਵੇ ਮਹਾ ਤ੍ਰਾਸ ਪਾਵੇ,
ਜਿਹੜੇ ਪਿੱਛੇ ਖਲੋ ਗਏ ਉਹ ਡਰ ਕੇ ਪਿੱਛੇ ਹੀ ਖਲੋਤੇ ਰਹੇ, ਡਰਦੇ ਮਾਰੇ ਅੱਗੇ ਨਹੀਂ ਆਉਂਦੇ।
ਗੁਰੂ ਬਾਨ ਲਾਗੇ ਤਬੇ ਪ੍ਰਾਨ ਤਿਆਗੇ,
ਕਈ ਪਿਛਲੇ ਪਾਸੇ ਖੜੇ ਹੁੰਦੇ ਨੇ, ਉੱਥੇ ਤੱਕ ਸਤਿਗੁਰਾਂ ਦਾ ਤੀਰ ਜਾ ਪਹੁੰਚਦਾ, ਤੇ ਪਿਛਲੇ ਪਾਸੇ ਖਲੋਤਿਆਂ ਨੂੰ ਤੀਰ ਜਾ ਵੱਜਦੇ ਨੇ, ਇਹੋ ਜਿਹੇ ਸਤਿਗੁਰਾਂ ਦੇ ਚਲਾਏ ਤੀਰ ਹਨ।
ਜਹੂ ਔਰ ਮਾਰੇ ਸੋ ਲਾਗੇ ਅੰਬਾਰੇ,
ਤਾਂ ਕਰਤਾਰਪੁਰ ਸਾਹਿਬ ਨਗਰ ਦੇ ਚਾਰੇ ਪਾਸੇ ਢੇਰ ਲੱਗ ਗਏ ਨੇ ਲਾਸ਼ਾਂ ਦੇ, ਲੋਥਾਂ ਹੀ ਲੋਥਾਂ, ਅੰਬਾਰ ਹੀ ਅੰਬਾਰ ਲੋਥਾਂ ਦੇ ਨਜ਼ਰ ਆਉਂਦੇ ਨੇ।
ਤੋਰੰਗੰ ਕੇ ਬੀਰਾ ਪਰੇ ਵੇ ਬਿਖੀਰਾ,
ਕਿਤੇ ਘੋੜੇ ਡਿੱਗੇ ਪਏ ਨੇ, ਕਿਤੇ ਸੂਰਮੇ ਡਿੱਗੇ ਪਏ ਹਨ।
ਪਰੇ ਦੌੜ ਕਹਿ ਕਹਿ ਫਿਰੇ ਮਾਰ ਖਹਿ ਕਹਿ,
ਦੌੜ ਦੌੜ ਕੇ ਜੰਗ ਦੇ ਮੈਦਾਨ ਚ ਕੋਈ ਸੱਜੇ ਪਾਸੇ ਦੌੜਿਆ ਫਿਰਦਾ, ਕੋਈ ਖੱਬੇ ਨੂੰ, ਕੋਈ ਅੱਗੇ ਨੂੰ, ਕੋਈ ਪਿੱਛੇ ਨੂੰ, ਮਾਰ ਖਾ ਖਾ ਕੇ ਕੋਈ ਜ਼ਖਮੀ ਹੋਇਆ ਪਿਆ।
ਤਬੇ ਖਾਨ ਕਾਲਾ ਹੀਰਾਨੰਗ ਬਿਸਾਲਾ,
ਕਾਲੇ ਖਾਂ ਬੜਾ ਹੈਰਾਨ ਹੋਇਆ ਕਿ ਜਦੋਂ ਇਹਨੇ ਜ਼ੋਰ ਦਾ ਹੱਲਾ ਚਾਰੇ ਪਾਸਿਓਂ ਕੀਤਾ, ਫਿਰ ਵੀ 1500 ਸੂਰਮੇ ਮਾਰੇ ਗਏ, ਨਗਰ ਦੇ ਨੇੜੇ ਤੱਕ ਨੂੰ ਉਹਨਾਂ ਨੇ ਢੁੱਕਣ ਦਿੱਤਾ। ਕਾਲੇ ਖਾਂ ਵੇਖ ਕੇ ਬੜਾ ਹੈਰਾਨ ਹੈ, ਬੜਾ ਦੰਗ ਹੈ, ਹੋ ਕੀ ਰਿਹਾ। ਤੇ ਉਸ ਵਕਤ ਜਿਵੇਂ ਕਾਲੇ ਖਾਂ ਵੇਖ ਕੇ ਆਪਣੀ ਸਾਰੀ ਫੌਜ ਨੂੰ ਪ੍ਰੇਰ ਕੇ ਲੜਨ ਲਈ ਅੱਗੇ ਲਿਆ ਰਿਹਾ, ਤੇ ਖੋਜਾ ਅਨਵਰ ਖਾਂ ਇਹਦਾ ਜਿਵੇਂ ਨਾਸ ਹੋ ਰਿਹਾ, ਵੱਧ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।